Hybrid Chakra Chihen Arbarna Jat Arpat Nihin Jehe Rupa Rang Arrekh Pekh Ko Kahna Sakt Kehe चल मूर्त अनुपव प्रकाश अमितो जह कोट इंद्र इंद्रान साहे सहान गुण जय तिरपवन मिहिप सुर नर असुर नेत नेत बन तिरन कहत त्वे सर्व नाम कथे कवन कर्म नाम वर्णत सुमत अस्किरपान खंडो खड़ग चुपक तवर यारती सैफ सरोही सहसी जह हमारा पीर तीर तुही सैथी तुही तुही तवर तरवार नाम तिहारो जो जपै पै सिंध पव पार काल तुही काली तुही तुही तेगी अरती तुही निशानी जीत की आज तुही जग वीर खड़ग केस मैं शरण तिहारी आप हाथ दैलिओ उभारी सर्व ठौर मोह सहाई दुष्ट दोख से लिहो बचाई नमस्कार श्री खड़ग को करो सुहित चित लाय पूर्ण करो ग्रंथ तुम मोह करो सहाय मुकुच रै शास्त्र खट पिंग गिरन चढ़ जाय अंध लखै बदरो सुने जौ काल कृपा कराय कहाँ बुद्ध प्रभु तुष हमारी वर्ण सके महिमा जो तिहारी हम न सकत कर शिवत तुम्हारी आप ले हो तुम कथा सुधारी हम न सकत कर शिवत तुम्हारी आप ले हो तुम कथा सुधारी
वाहे गुरु साहिब जियो जीत फिरै सब देश दिसान को बाजत ढोल मृदंग नगारे गुंजत गूढ़ गजान के सुंदर हिंसत ही है राज हजारे भूत भविख भवान के भूपत कौन गने नहीं जात बिचारे श्री पत श्री भगवान भजे बिन अंत को अंत के ताम सिदारे जीत फिरे सब देश दिशान को
वाहिगुरु जी का खालसा ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪਾਂ ਸੰਗਤ ਰੂਪ ਵਿੱਚ ਜੁੜ ਕੇ ਕੀਰਤਨ ਤੋਂ ਉਪਰੰਤ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਜੋ ਪਾਵਨ ਪਵਿੱਤਰ ਬਾਣੀ ਉਚਾਰਨ ਹੋਈ ਹੋਈ ਹੈ, ਉਹਦੀ ਰਲ ਮਿਲ ਕੇ ਵਿਚਾਰ ਕਰਦੇ ਹਾਂ। ਕੱਲ ਦੇ ਦੀਵਾਨ ਵਿੱਚ ਜੋ ਬਾਣੀ ਆਪ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਨ ਸਮੇਂ ਤੀਜੇ ਨੰਬਰ ਉੱਪਰ ਪੜ੍ਹੀ ਹੈ, ਜਿਨ੍ਹਾਂ ਨੂੰ ਗੁਰੂ ਕੇ ਸਿੰਘ ਸਤਿਕਾਰ ਨਾਲ ਸੁਧਾ ਸਵੱਈਏ ਵੀ ਕਹਿ ਦਿੰਦੇ ਹਨ, ਪਰ ਆਪ ਜੀ ਨੇ ਇਹਦਾ ਸਿਰਲੇਖ ਤਾਂ ਪ੍ਰਸਾਦ ਸ਼੍ਰੀਏ ਰੱਖਿਆ ਹੈ ਕਿ ਤੇਰੀ ਕਿਰਪਾ ਨਾਲ ਤੇਰੇ ਸਵੱਈਏ ਹੈ ਅਸੀਂ ਉਚਾਰਨ ਕਰਦੇ ਹਾਂ। ਇਹ ਜਿਹੜੇ ਦਸ ਸਵੱਈਏ ਜਿਹੜੇ ਬਾਈ ਧਾਰ ਦੇ ਰਾਜੇ ਜਿਨ੍ਹਾਂ ਨੂੰ ਆਪਣੇ ਰਾਜ ਭਾਗ ਦਾ ਬੜਾ ਮਾਣ ਹੰਕਾਰ ਸੀ, ਉਹਨਾਂ ਦਾ ਹੰਕਾਰ ਤੋੜਨ ਵਾਸਤੇ ਆਪ ਜੀ ਨੇ ਉਚਾਰਨ ਕੀਤੇ। ਅਸਵਾ ਅਸਾਮ ਦਾ ਰਾਜਾ ਜਿਸਦਾ ਨਾਮ ਇਤਿਹਾਸ ਵਿੱਚ ਰਤਨ ਰਾਏ ਕਰਕੇ ਲਿਖਿਆ ਹੈ, ਇਹ ਗੁਰੂ ਮਹਾਰਾਜ ਦੀ ਚਰਨ ਸ਼ਰਨ ਵਿੱਚ ਚੱਲ ਕੇ ਆਇਆ, ਦਰਸ਼ਨ ਦਾਰ ਕਰ ਲਿਆ ਸੀ ਸ਼ਰਧਾ ਭਾਵਨਾ ਨਾਲ। ਤਰ੍ਹਾਂ ਤਰ੍ਹਾਂ ਦੀਆਂ ਕੀਮਤੀਆਂ ਭੇਟਾਵਾਂ ਵੀ ਇਹ ਲੈ ਕੇ ਆਇਆ ਸੀ, ਦਰਸ਼ਨ ਕਰਕੇ ਨਿਹਾਲ ਹੋਇਆ ਹੈ। ਇਸ ਨੇ ਕਿੰਚੀ ਕੀਤੀ ਕਿ ਮਹਾਰਾਜ ਆਪ ਵੈਰਾਗਮਈ ਸ਼ੋ ਉਪਦੇਸ਼ ਦੇਵੋ, ਕਿਉਂਕਿ ਰਾਜ ਭਾਗ ਦੇ ਵਿੱਚ ਸਹਿਜੇ ਮਾਣ ਵਡਿਆਈ ਵਿੱਚ ਫਸ ਕੇ ਮਨੁੱਖ ਹੰਕਾਰੀ ਹੋ ਜਾਂਦਾ ਹੈ, ਪਰਮੇਸ਼ਰ ਨੂੰ ਵੀ ਭੁੱਲ ਜਾਂਦਾ ਹੈ, ਗੁਰੂ ਪੀਰਾਂ ਨੂੰ ਵੀ ਭੁੱਲ ਜਾਂਦਾ ਹੈ। ਇਸ ਕਰਕੇ ਮਹਾਰਾਜ ਹੰਕਾਰ ਤੋਂ ਰਹਿਤ ਹੋ ਕੇ ਮੈਂ ਪਰਮੇਸ਼ਰ ਨੂੰ ਚਿੰਤਨ ਕਰਾਂ। ਇਸੇ ਤਰ੍ਹਾਂ ਜਿਹੜੇ ਕੋਈ ਆਪ ਜੀ ਦੇ ਪਿਆਰੇ ਹੈ ਉਹਨਾਂ ਨਾਲ ਜੁੜ ਕੇ ਸੰਗਤ ਰੂਪ ਵਿੱਚ ਜੁੜ ਕੇ ਭਜਨ ਸਿਮਰ ਕਰਕੇ ਮਨੁੱਖ ਜਨਮ ਨੂੰ ਸਫਲ ਕਰਾਂ, ਬਾਣ ਤੋਂ ਰਹਿਤ ਹੋ ਕੇ ਜੀਵਨ ਬਸਰ ਕਰਾਂ। ਉਹ ਹੈ ਜਾ ਮਹਾਰਾਜ ਹੰਕਾਰ ਨੂੰ ਦੂਰ ਕਰਨ ਵਾਲਾ ਤੇ ਵਿਰਾਗ ਨੂੰ ਪੈਦਾ ਕਰਨ ਵਾਲਾ, ਪਖੰਡ ਨਾਸ਼ ਕਰਨ ਵਾਲਾ, ਨਿਸ਼ੇਧ ਕਰਨ ਵਾਲਾ ਉਪਦੇਸ਼ ਦਿਓ। ਆਪ ਜੀ ਨੇ ਇਸ ਦੀ ਬੇਨਤੀ ਨੂੰ ਮੰਨਦਿਆਂ ਹੋਇਆਂ ਫਿਰ ਇਹ ਦਸ ਵਿਗੇ ਉਚਾਰਨ ਕੀਤੇ ਸਨ। ਉਹਨਾਂ ਵਿੱਚੋਂ ਕੱਲ ਦੇ ਦੀਵਾਨ ਵਿੱਚ ਆਪਾਂ ਦੋ ਕੁ ਸਵੀਏ ਵਿਚਾਰ ਰੂਪ ਵਿੱਚ ਪੂਰੇ ਕਰ ਲਏ ਹਨ, ਅੱਜ ਤੀਜੇ ਸਵੀਏ ਦੀ ਪ੍ਰਾਰੰਭਤਾ ਕਰ ਰਹੇ ਹਨ। ਇਸ ਤਰ੍ਹਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇਹ ਰਤਨ ਰਾਏ ਰਾਜੇ ਨੂੰ ਤਥਾ ਪਹਾੜੀ ਰਾਜਿਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਕੋਈ ਉਪਦੇਸ਼ਮਈ ਬਚਨੇ ਸਵੀ ਵਿੱਚ ਕਹੇ ਸਨ। ਉਹ ਵਚਨ ਗੁਰੂ ਕਲਗੀਧਰ ਜੀ ਦੇ ਉਸੇ ਤਰ੍ਹਾਂ ਹੁਣ ਆ ਰਹੇ ਨੇ, ਆਪਾਂ ਸਾਰੇ ਰਣ ਮਿਲ ਕੇ ਸੰਗਤ ਰੂਪੀ ਸ਼ਰਧਾ ਨਾਲ ਸੁਣੀਏ ਜੀ।
ਜੀਤ ਫਿਰੈ ਸਭ ਦੇਸ਼ ਦਿਸਾਨ ਕੋ,
ਗੁਰੂ ਮਹਾਰਾਜ ਕਹਿਣ ਲੱਗੇ ਐ ਵੀ ਰਤਨ ਰਾਏ ਰਾਜਾ ਅਥਵਾ ਐ ਵੀ ਭਾਈ ਧਾਰ ਦੇ ਰਾਜੇ ਭੀਮ ਚੰਦ ਕੇਸਰੀ ਚੰਦ ਦੇ ਸਹਿਤ, ਸੁਣੋ ਧਿਆਨ ਨਾਲ। ਜੀਤ ਫਿਰੈ ਸਭ ਦੇਸ਼ ਦਿਸਾਨ ਕੋ ਵੀ ਏਡਾ ਮਹਾਨ ਹੋ ਜਾਏ ਬਲੀ, ਸਾਰੇ ਦੇਸ਼ਾਂ ਨੂੰ ਜਿੱਤਦਾ ਫਿਰੇ, ਔਰ ਜਿੱਧਰ ਜਾਵੇ ਉਸ ਦੇ ਇਲਾਕੇ ਨੂੰ ਫਤਿਹ ਕਰ ਲਏ, ਤੇ ਸਾਰੀਆਂ ਜਿਹੜੀਆਂ ਦਿਸ਼ਾਂ ਕੀ ਦਿਸ਼ਾਵਾਂ ਹੈ ਉਹਨਾਂ ਨੂੰ ਵੀ ਜਿੱਤਦਾ ਫਿਰੇ, ਜਿੱਤ ਲਵੇ ਫਿਰ ਕੇ। ਹੋਏ ਤਾਂ ਅੱਠ ਦਿਸ਼ਾਂ, ਹੋਰ ਚਾਰ ਦਿਸ਼ਾ ਹੈ, ਚਾਰ ਉਪਦਿਸ਼ਾਂ ਹਨ। ਚੜ੍ਹਦੀ ਤਰਫ, ਸ਼ਿਵ ਦੀ ਤਰਫ, ਦੱਖਣ ਦੀ ਤਰਫ, ਪਹਾੜ ਦੀ ਤਰਫ, ਇਹਨਾਂ ਨੂੰ ਚਾਰ ਦਿਸ਼ਾ ਚਾਰ ਤਰਫਾਂ ਕਹਿ ਦਿੰਦੇ। ਇਹਨਾਂ ਦੇ ਵਿਚਕਾਰ ਜਿਹੜੀਆਂ ਨੁਕਰਾਂ ਜਿਹੀਆਂ ਹਨ ਉਹਨਾਂ ਨੂੰ ਚਾਰ ਵਿਦੇਸ਼ਾਂ ਕਹਿੰਦੇ ਨੇ, ਇੱਕ ਆਕਾਸ਼ ਦੀ ਤਰਫ, ਇੱਕ ਉੱਪਰਲੀ ਦਿਸ਼ਾ, ਆ ਹੇਠਾਂ ਪਤਾਲ ਦੀ ਤਰਫ, ਇਹ ਹੇਠਲੀ ਦਿਸ਼ਾ। ਇਸ ਤਰ੍ਹਾਂ ਇਹ ਸਾਰੀਆਂ ਦਸ ਤਰਫਾਂ ਦਸ ਦਿਸ਼ਾਵਾਂ ਬਣ ਗਈਆਂ ਹਨ। ਔਰ ਕਹਿੰਦੇ ਵੀ ਆਹ ਜਿਹੜੀਆਂ ਅੱਠ ਦਿਸ਼ਾਵਾਂ ਧਰਤੀ ਤੇ ਹਨ, ਉਹ ਵੀ ਉੱਪਰਲੀ ਜਿਹੜੀ ਆਕਾਸ਼ ਦੀ ਤਰਫ ਹੈ ਉਧਰ ਵੀ, ਤੇ ਹੇਠਾਂ ਜਿਹੜੀ ਪਤਾਲ ਦੀ ਦਿਸ਼ਾ ਹੈ ਪਰਾਲ ਦੀ ਤਰਫ ਹੈ। ਸਾਰਿਆਂ ਨੂੰ ਕਹਿੰਦੇ ਉਹ ਜਿਸਦਾ ਫਿਰੇ ਜਾਂ ਫਿਰ ਕੇ ਜਿੱਤ ਲਵੇ,
ਬਾਜਤ ਢੋਲ ਮਿਰਦੰਗ ਨਗਾਰੇ,
ਜਿੱਧਰ ਵੀ ਜਾਂਦਾ ਹੋਵੇ ਉਹਦੇ ਅੱਗੇ ਪਿੱਛੇ ਢੋਲ ਤੇ ਮਿਰਦੰਗ ਤੇ ਨਗਾਰੇ ਵੱਜਦੇ ਹੋਣ, ਨਜ਼ਾਰੇ ਖੜਕਦੇ ਹੋਣ। ਇੱਕ ਢੋਲ ਹੁੰਦਾ ਹੈ ਜਿਵੇਂ ਕਿਸੇ ਦੇ ਮਹਿਲਬਾਨਾਂ ਦਾ ਅਖਾੜਾ ਜਾਂ ਉਹਦਾ ਹੁੰਦਾ ਹੈ, ਜਾਂ ਗਤਕਈ ਲੋਕ ਜਦੋਂ ਗਤਕਾ ਜਾਂ ਖੇਡਦੇ ਉਹਨਾਂ ਦੇ ਕੋਲ ਵੀ ਉਹ ਢੋਲ ਹੁੰਦਾ ਵਜਾਉਂਦੇ ਨੇ। ਇਸੇ ਤਰ੍ਹਾਂ ਜਿਹੜੇ ਕੋਈ ਤਮਾਸ਼ਾ ਤਮੁਸ਼ਾ ਜਾਂ ਕਰਦੇ ਜਾਦੂਗਰ ਇਹਨਾਂ ਕੋਲ ਵੀ ਇੱਕ ਢੋਲ ਜਿਹਾ ਹੁੰਦਾ, ਉਹ ਵੀ ਵਜਾਉਂਦੇ ਹੁੰਦੇ ਆ। ਇਸ ਤਰ੍ਹਾਂ ਇੱਕ ਢੋਲਕੀ ਹੁੰਦੀ ਹੈ। ਜੇ ਘਰਾਂ ਵਿਆਹ ਸ਼ਾਦੀਆਂ ਵਿੱਚ ਕਈ ਵਾਰੀ ਉਹ ਮਾਈਆਂ ਬੀਬੀਆਂ ਵੀ ਖੁਸ਼ੀ ਦੇ ਵਿੱਚ ਛੱਜ ਜਾ ਪਾਉਂਦੀਆਂ ਅਤੇ ਢੋਲਕੀ ਵਜਾਉਂਦੀਆਂ ਹੁੰਦੀਆਂ ਹਨ, ਅਤੇ ਰਾਗੀ ਸਾਹਿਬਾਨ ਵੀ ਇਸ ਤਰ੍ਹਾਂ ਕੀਰਤਨ ਕਰਨ ਲਈ ਢੋਲਕੀ ਤੋਂ ਕੰਮ ਲੈਣ ਲਈ ਢੋਲਕੀ ਵਜਾਉਂਦੇ। ਪਹਿਲਾਂ ਸਾਡੇ ਨਗਰ ਵਿੱਚ ਜਿਹੜੇ ਬਜ਼ੁਰਗ ਕੀਰਤਨ ਕਰਦੇ ਹੁੰਦੇ ਸੀ ਸਾਰਿਆਂ ਕੋਲ ਢੋਲਕੀ ਹੀ ਹੁੰਦੀ ਸੀ, ਫਿਰ ਹੌਲੀ ਹੌਲੀ ਉਹਨਾਂ ਦੇ ਵਿੱਚੋਂ ਕੋਈ ਮਰਦੰਗ ਸਿੱਖ ਕੇ ਆ ਗਿਆ, ਉਹ ਢੋਲਕੀ ਨਾਲ ਥੋੜ੍ਹਾ ਜਿਹਾ ਮਰਦੰਗ ਵੱਡਾ ਹੁੰਦਾ ਹੈ ਅਤੇ ਉਹ ਜ਼ਿਆਦਾ ਆਵਾਜ਼ ਕੱਢਦਾ ਹੈ, ਜ਼ਿਆਦਾ ਗੱਜਦਾ, ਜ਼ਿਆਦਾ ਵੱਜਦਾ, ਸੋਹਣਾ ਲੱਗਦਾ ਹੈ। ਜਿਵੇਂ ਜਦੋਂ ਕੋਈ ਆਰਤੀਆਂ ਉਰਤੀਆਂ ਜਿਹੀਆਂ ਕਰਦੇ ਨਾ ਧਾਰਮਿਕ ਸਥਾਨਾਂ ਵਿੱਚ ਮੰਦਰਾਂ ਵਿੱਚ, ਉਦੋਂ ਕਈ ਉਹਨਾਂ ਦੇ ਵਿੱਚ ਮਰਦੰਗ ਵਜਾਉਂਦੇ ਹੁੰਦੇ ਆ। ਹਾਂ, ਟੱਲੀਆਂ ਛੇਣਗੇ ਤਾਂ ਚਲੋ ਖੜਕਦੇ ਕਰਦੇ ਹੈ, ਪਰ ਕਈਆਂ ਸਥਾਨਾਂ 'ਤੇ ਉਹ ਜਿਹੜੇ ਮਰਦੰਗ ਜਿਹੇ ਵੱਜਦੇ ਹੈ। ਹੁਣ ਜਿਹੜਾ ਮਰਦੰਗ ਦਾ ਅੱਜ ਕੱਲ੍ਹ ਤਬਲੇ ਨੇ ਲੈ ਲਿਆ, ਝੋੜੀ ਨੇ ਲੈ ਲਿਆ ਹੈ, ਮਰਦੰਗ ਤਾਂ ਹੁਣ ਘੱਟ ਹੀ ਕੋਈ ਵਜਾਉਣਾ ਜਾਣਦਾ, ਸ਼ਾਇਦ ਕਿਤੇ ਐਵੇਂ ਉਹਦਾ ਖੋਖਾ ਜਾਂ ਕਿਤੇ ਪਿਆ ਹੋਵੇ ਤਾਂ ਵੱਖਰੀ ਗੱਲ ਹੈ, ਮਰਦੰਗ ਵੱਜਦਾ ਤਾਂ ਕਿਤੇ ਦੀਂਦਾ ਨਹੀਂ ਹੈ। ਉਹ ਸਭ ਕੁਝ ਤੀਹ ਚਾਲੀ ਸਾਲ ਤੋਂ ਪਹਿਲਾਂ ਇਹ ਸਭ ਮਰਦੰਗ ਵੀ ਵੱਜਦੇ, ਢੋਲਕੀਆਂ ਛੇਣੇ ਢੋਲ ਵੀ ਵੱਜਦੇ, ਚਲੋ ਨਗਾਰੇ ਤਾਂ ਅਜੇ ਵੱਜਦੇ ਹੈਗੇ ਹੀ ਹੈ, ਇਹ ਵੀ ਬਹੁਤੇ ਅਸਥਾਨਾਂ 'ਤੇ ਨਹੀਂ, ਆਮ ਗੁਰੂ ਘਰਾਂ ਦੇ ਵਿੱਚ ਸੁਬਹਾ ਸ਼ਾਮ ਘਰਿਆਲ ਦੇ ਨਾਲ ਨਗਾਰਾ ਵਜਾਉਂਦੇ। ਇੱਥੇ ਵੀ ਆਪਣੇ ਇੱਕ ਨਗਾਰਾ ਹੁੰਦਾ ਸੀ, ਉਹ ਸਵੇਰੇ ਵਜਾਉਂਦੇ ਹੁੰਦੇ ਸੀ ਅਤੇ ਸ਼ਾਮ ਨੂੰ ਵੀ ਨਾਲ ਸੰਘ ਨਾਲੇ ਘੜਿਆਲ। ਇਸ ਤਰ੍ਹਾਂ ਗੁਰਦੁਆਰਾ ਛਾਉਣੀ ਸਾਹਿਬ ਵਿਖੇ ਵੀ ਇੱਕ ਨਗਾਰਾ ਹੁੰਦਾ ਸੀ। ਗੁਰੂ ਸਰਮਦੋ ਕੇ ਵੀ ਹੁਣ ਸ਼ਾਇਦ ਹੈਗਾ ਤਾਂ ਸਹੀ, ਜਦੋਂ ਕਿਤੇ ਨਗਰ ਕੀਰਤਨ ਦਾ ਸਮਾਂ ਆਉਂਦਾ ਉਦੋਂ ਕੁੰਨ ਬਰਾਬਰ ਨੂੰ ਲੈਂਦੇ ਹੈ, ਅੱਗੋਂ ਪਿੱਛੋਂ ਬਸ ਫਿਰ ਉੱਥੇ ਹੀ ਸੰਭਾਲਿਆ ਪਿਆ ਰਹਿੰਦਾ ਹੈ। ਆਮ ਗੁਰੂ ਕੇ ਤਖਤਾਂ 'ਤੇ ਜਿਹੜੇ ਨਗਾਰੇ ਆ ਵੱਜਦੇ ਆ ਜਦੋਂ ਅਰਦਾਸ ਕਰਦੇ ਨੇ, ਹਜ਼ੂਰ ਸਾਹਿਬ ਜਾਓ ਉੱਥੇ ਵੀ ਨਗਾਰਾ ਵੱਜੂ, ਜਦੋਂ ਬੋਲੋ ਜੀ ਵਾਹਿਗੁਰੂ ਕਹੂ ਉਦੋਂ ਨਗਾਰਾ ਨਾਲ ਚੋਟ ਲੱਗੂਗੀ। ਸ੍ਰੀ ਅਨੰਦਪੁਰ ਸਾਹਿਬ ਚਲੇ ਜਾਓ ਉੱਥੇ ਵੀ ਜਦੋਂ ਅਰਦਾਸੀ ਅਰਦਾਸ ਕਰੂਗਾ ਉਹ ਨਗਾਰੇ 'ਤੇ ਚੋਟ ਪਹਿਲਾਂ ਸਵਾ ਧਾਨ ਦੀ ਲਾਊਗਾ, ਫਿਰ ਜਦੋਂ ਬੋਲੋ ਜੀ ਵਾਹਿਗੁਰੂ ਅਰਦਾਸੀ ਕਰੂ ਉਹ ਵੀ ਨਾਲ ਇੱਕ ਅੱਧਾ ਡਿੱਗਾ ਜਿਹਾ ਮਾਰੂਗਾ। ਜਦੋਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ ਕਰੂ, ਫਿਰ ਤਾਂ ਨਗਾਰੇ 'ਤੇ ਪੂਰੀਆਂ ਚੋਟਾਂ ਲਾ ਦਿੰਦਾ, ਇੱਕ ਅੱਧਾ ਮਿੰਟ ਫਿਰ ਵਜਾਉਂਦਾ ਖੜਕਾਉਂਦਾ ਹੈ। ਨਿੰਗਾ ਸਿੰਘਾਂ ਦੇ ਕੋਲ ਤਾਂ ਫਿਰ ਨਗਾਰਾ ਖਾਸ ਕਰਕੇ ਹੀ ਹੈ, ਉਹਨਾਂ 'ਤੇ ਤਾਂ ਨਗਾਰਚੀ ਹੁੰਦੇ ਹੀ ਹੁੰਦੇ ਹੈ, ਇੱਕ ਨਹੀਂ ਸਗੋਂ ਦੋ ਦੋ ਨਗਾਰੇ ਹੁੰਦੇ ਹੈ। ਘੋੜਿਆਂ 'ਤੇ ਉਹ ਸਜਾਏ ਬਜਾਏ ਹੁੰਦੇ ਆ, ਜਿੱਧਰ ਉਹਨਾਂ ਦਾ ਦਲ ਜਾਂਦਾ ਫਿਰ ਉਹਨਾਂ ਨਗਾਰਿਆਂ 'ਤੇ ਚੋਟਾਂ ਲਗਾਉਂਦੇ ਜਾਂਦੇ। ਇਸ ਤਰ੍ਹਾਂ ਰਾਜਾ ਮਹਾਰਾਜਾ ਕੋਲ ਵੀ ਇਹ ਨਗਾਰੇ ਹੁੰਦੇ ਸੀ, ਉਹ ਜਿੱਧਰ ਨੂੰ ਜਾਂਦੇ ਹੁੰਦੇ ਸੀ ਉੱਧਰ ਨੂੰ ਇਹ ਵੱਜਦੇ ਹੁੰਦੇ ਸੀ। ਅੱਜ ਕੱਲ੍ਹ ਦੇ ਜਿਹੜੇ ਆ ਨਗਾਰੇ ਨਗੂਰੇ 'ਚ ਗਏ, ਗੱਡੀਆਂ ਮੂਹਰੇ ਦੂਜਾ ਕੁਛ ਆ ਗਏ, ਉਹ ਹੂਟਰ ਜੇ ਵੱਜਦੇ ਜਾਂਦੇ ਆ, ਉਹ ਨਗਾਰਿਆਂ ਨੇ ਥਾਂ ਹੂਟਰਾਂ ਨੇ ਲੈ ਲਈ। ਰਹੋ ਵਿਚਾਰ, ਮਹਾਰਾਜ ਕਹਿੰਦੇ ਵੀ ਏਡਾ ਰਾਜਾ ਮਹਾਰਾਜਾ ਤਕੜਾ ਹੋਵੇ, ਸਾਰੇ ਦੇਸ਼ਾਂ ਨੂੰ ਫਿਰ ਕੇ ਜਿੱਤ ਲਵੇ ਤੇ ਸਾਰੀਆਂ ਦਿਸ਼ਾਵਾਂ ਨੂੰ ਵੀ ਫਿਰ ਤੁਰ ਕੇ ਜਿੱਤ ਲਵੇ, ਤੇ ਫਿਰ ਜਿੱਧਰ ਵੀ ਜਾਵੇ ਢੋਲ ਵੱਜਦੇ ਜਾਣ, ਮਿਰਦੰਗ ਖੜਕਦੇ ਜਾਣ, ਨਾਲੇ ਨਗਾਰੇ ਵੱਜਦੇ ਹੋਣ ਅੱਗੇ ਪਿੱਛੇ।
ਗੁੰਜਤ ਗੂੜ ਗਜਾਨ ਕੇ ਸੁੰਦਰ,
ਜਿੱਧਰ ਵੀ ਜਾਵੇ ਉਹ ਮਹਾਰਾਜਾ ਕਹਿੰਦੇ ਜਦੋਂ ਕਿਤੇ ਆਪਣੇ ਮਹਿਲਾਂ ਵਿੱਚ ਬੈਠਾ ਹੋਵੇ ਉਹਦੇ ਦਰਵਾਜੇ ਅੱਗੇ ਵੀ ਹਾਥੀ ਜਿਹੜੇ ਹੈ, ਸੋਹਣੇ ਜਿਹੜੇ ਹਾਥੀ ਹੈ, ਤੇ ਉਹ ਗੂੜ ਗੁੰਜਤ, ਗੂੜ ਨੂੰ ਕਾਫਲਿਆਂ ਦਾ ਹੁੰਦਾ, ਜੱਥਿਆਂ ਦਾ ਹੁੰਦਾ ਹੈ, ਵੀ ਇਸ ਤਰ੍ਹਾਂ ਸੋਹਣੇ ਹਾਥੀਆਂ ਦੇ ਜਿਹੜੇ ਜੱਥੇ ਨੇ ਕਾਫਲੇ ਨੇ ਉਹ ਗੂੰਜਦੇ ਹੋਣ, ਉਹ ਉਹਦੇ ਦਰਵਾਜ਼ੇ ਅੱਗੇ ਗੱਜਦੇ ਹੋਣ, ਬੋਲਦੇ ਹੋਣ, ਜਾਂ ਗੁੰਜਤ ਨੂੰ ਝੂਲਣ ਦਾ ਵੀ ਹੁੰਦਾ, ਝੂਲਦੇ ਹੋਣ ਸੋਹਣੇ ਹਾਥੀ, ਤੇ ਗੂੜ ਕੇ ਬਹੁਤੇ ਤਕੜੇ ਜਾਣੀ ਕਾਫਲਿਆਂ ਦੇ ਕਾਫਲੇ, ਇੱਕ ਹਾਥੀ ਨੀ ਦੋ ਹਾਥੀ ਨੀ ਜ਼ਿਆਦਾ। ਗੁੰਜਤ ਗੂੜ ਗਿਆਨ ਕੇ ਸੁੰਦਰ, ਇਸ ਤਰ੍ਹਾਂ ਸੁੰਦਰ ਹਾਥੀਆਂ ਦੇ ਗੂੜ ਨਾਲ ਝੁੰਡ ਦਾ ਹੁੰਦਾ ਹੈ, ਝੁੰਡਾਂ ਦੇ ਝੁੰਡ ਕਹਿੰਦੇ ਝੂਮਦੇ ਹੋਣ, ਇਸੇ ਤਰ੍ਹਾਂ ਜਾਂ ਸੁੰਦਰ ਹਾਥੀਆਂ ਦੇ ਜਿਹੜੇ ਕੰਡ ਅਸਥਲ ਹੈ ਉਹਨਾਂ ਤੋਂ ਗੂੜ ਨੂੰ ਸੰਘਣੇ ਦਾ, ਸੰਘਣੇ ਜਿਹੜੇ ਮਦ ਚਾਹੁੰਦੇ ਹੋਣ, ਇਸੇ ਤਰ੍ਹਾਂ ਫਿਰ ਉਹਨਾਂ ਉੱਪਰ ਭੋਰੇ ਵੀ ਗੁੰਜਤ ਕੀਏ ਗੂੰਜਦੇ ਹੋਣ, ਇਹੋ ਜਿਹੇ ਜਿਹਨ ਹਾਥੀ ਹੋਣ ਜਿਹਨਾਂ ਦੇ ਗਣ ਸਥਲਾਂ ਵਿੱਚੋਂ ਸੰਘਣਾ ਮਦ ਚਾਹੁੰਦਾ ਹੋਵੇ, ਫਿਰ ਉਹਨਾਂ ਗਣ ਸਥਲਾਂ ਜਿਹੜਾ ਮਦ ਹੈ ਉਹਦੇ 'ਤੇ ਭੋਰੇ ਵੀ ਗੂੰਜਦੇ ਹੋਣ, ਇਹੋ ਜਿਹੇ ਹਾਸੀਆਂ ਵਾਲੇ ਹੋਣ ਉਹ ਰਾਜੇ।
ਹਿੰਸਤ ਹੀ ਹੈ ਰਾਜ ਹਜ਼ਾਰੇ,
ਇਸੇ ਤਰ੍ਹਾਂ ਹਿੰਸਤ ਹੀ ਹੈ ਰਾਜ ਹਜ਼ਾਰੇ, ਹਿੰਸਤ ਸਿਹਾਰੀ ਨਾਲ ਤੇ ਟਿੱਪੀ ਨਾਲ ਜਿਹੜਾ ਮੁੱਖ ਪਾਠ ਹੈ ਸੰਪਰਦਾ ਵਿੱਚ ਮੰਨਿਆ, ਦੂਜਾ ਪਾਠ ਹੰਸਤ ਵੀ ਆਉਂਦਾ ਹੈ ਸਿਹਾਰੀ ਤੋਂ ਬਗੈਰ, ਪਰ ਮੁੱਖ ਪਾਠ ਸੰਪਰਦਾ ਵਿੱਚ ਸਿਹਾਰੀ ਨਾਲ ਮੰਨਿਆ ਜਾਂਦਾ। ਹਿੰਸਤ ਹੀ ਹੈ ਰਾਜ ਹਜ਼ਾਰੇ, ਇਹ ਹੈ ਰਾਜ ਜਿਹੜੇ ਰਾਜ ਘੋੜੇ ਆ ਜਾਂ ਚੰਗੇ ਕੀਮਤੀ ਘੋੜੇ ਹੈ, ਉਹ ਹਜ਼ਾਰਾਂ ਦੀ ਤਰਫ ਹਜ਼ਾਰਾਂ ਦੀ ਗਿਣਤੀ ਵਿੱਚ ਉਹ ਹਿੰਸਤ ਕੀ ਕਦੇ ਹੋਣ, ਵੀ ਇੱਕ ਦੋ ਘੋੜੇ ਨਹੀਂ ਜਾਂ ਹਜ਼ਾਰੇ ਦੇਸ਼ ਦੇ, ਜਿਵੇਂ ਸੱਖਰ ਪੱਖਰ ਇੱਕ ਇਲਾਕਾ, ਇਸ ਤਰ੍ਹਾਂ ਹਜ਼ਾਰਾ ਇੱਕ ਵੀ ਇਲਾਕਾ ਹੈ, ਦੇਸ਼ ਹੈ, ਵੀ ਉਸ ਹਜ਼ਾਰੇ ਦੇਸ਼ ਦੇ ਇਲਾਕੇ ਦੇ ਜਿਹੜੇ ਸੋਹਣੇ ਬੜੇ ਚੰਗੇ ਦਰਿਆਈ ਘੋੜੇ ਹੈ, ਰਾਜਦਾਰ ਦਰਿਆਈ ਘੋੜੇ ਵੀ ਹੁੰਦਾ ਹੈ, ਹਜ਼ਾਰੇ ਇਲਾਕੇ ਚੋਂ ਲਿਆਂਦੇ ਹੋਏ ਜਿਹੜੇ ਕੋਈ ਦਰਿਆਈ ਘੋੜੇ ਹੈ, ਉਹ ਕਹਿੰਦੇ ਹਿਣਕਦੇ ਹੋਣ।
ਭੂਤ ਭਵਿੱਖ ਭਵਾਨ ਕੇ ਭੂਪਤ,
ਫਿਰ ਇਸ ਤਰ੍ਹਾਂ ਇਹੋ ਜਿਹੜੇ ਰਾਜੇ ਹੈ ਭੂਤ ਕਹਿੰਦੇ, ਭਾਵੇਂ ਪਿਛਲੇ ਸਮੇਂ ਵਿੱਚ ਵੀ ਹੋਏ ਤੇ ਭਵਿੱਖ ਆਉਣ ਵਾਲੇ ਸਮੇਂ ਵਿੱਚ ਵੀ ਹੋਵਣ, ਤੇ ਵਰਤਮਾਨ ਭਵਾਨ ਵਰਤਮਾਨ ਸਮੇਂ ਦਾ, ਇਸ ਤਰ੍ਹਾਂ ਦੇ ਜਿਹੜੇ ਰਾਜੇ ਹੈ ਪਿਛਲੇ ਸਮੇਂ ਵਿੱਚ ਆਉਣ ਵਾਲੇ ਸਮੇਂ ਵਰਤਮਾਨ ਸਮੇਂ ਵਿੱਚ
ਕੌਣ ਗਣੈ ਨਹੀਂ ਜਾਤ ਵਿਚਾਰੇ,
ਕੌਣ ਗਿਣ ਕੇ ਦੱਸ ਸਕਦਾ ਵੀ ਕਿੰਨੇ ਕੁ ਪਿੱਛੇ ਹੋਏ ਆ, ਕਿੰਨੇ ਕੁ ਅੱਗੇ ਨੂੰ ਹੋਣਗੇ, ਕਿੰਨੇ ਕੁ ਹੁਣ ਵਰਤਮਾਨ ਸਮੇਂ ਵਿੱਚ ਹੈ, ਹੋਰ ਕੋਈ ਗਿਣ ਸਕਦਾ? ਜੇ ਗਿਣ ਲੱਗੇ ਤੇ ਵਿਚਾਰੇ ਨਹੀਂ ਜਾਂਦੇ, ਯਾਨੀ ਕਿ ਵਿਚਾਰ ਕੇ ਚੰਗੀ ਤਰ੍ਹਾਂ ਗਿਣ ਕੇ ਪੂਰੇ ਪੂਰੇ ਦੱਸੇ ਨਹੀਂ ਜਾਂਦੇ ਹੈ ਵੀ ਕਿੰਨੇ ਕਹਾਨ।
ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ,
ਇਹ ਵੀ ਰਤਨ ਰਾਏ ਰਾਜਾ ਇਹੋ ਜਿਹੜੇ ਤਕੜੇ ਇੰਨੇ ਹਜ਼ਾਰਾਂ ਦੀ ਤਜਾਦ ਵੀ ਜਿਹੜੇ ਗਿਣ ਕੇ ਵਿਚਾਰੇ ਨਹੀਂ ਜਾ ਦੱਸੇ ਦੱਸੇ ਨਹੀਂ ਜਾ ਸਕਦੇ ਹੈ, ਉਹ ਸਾਰੇ ਸ੍ਰੀ ਪਤ ਜੋ ਮਾਇਆ ਦਾ ਮਾਲਕ ਪਰਮੇਸ਼ਰ ਜਾਂ ਸ੍ਰੀ ਭਗਵਾਨ ਹੈ, ਜੋ ਸੋਭਾ ਵਾਲਾ ਖੱਟ ਪਗਾਸਪਨ ਪਰਮੇਸ਼ਰ, ਉਹਦੇ ਭਜਨ ਸਿਮਰਨ ਕੀਤੇ ਬਗੈਰ
ਅੰਤ ਕੋ ਅੰਤ ਕੇ ਧਾਮ ਸਿਧਾਰੇ,
ਅੰਤ ਕੋ ਅੰਤ ਨੂੰ ਅਖੀਰ ਨੂੰ ਅੰਤ ਕੇ ਇਕੱਠਾ ਪਾਠ ਮੁੱਖ ਹੈ, ਅੰਤ ਕੇ ਰਾਜ ਸਹਿ ਧਰਮ ਰਾਜਾ ਜਿਹੜਾ ਅੰਤ ਕਰਨ ਵਾਲਾ ਹੈ, ਉਹ ਕਹਿੰਦੇ ਧਰਮ ਰਾਜ ਦੇ ਧਾਮ ਕੀ ਜਿਹੜਾ ਘਰ ਹੈ ਉਹਦੇ ਵਿੱਚ ਚਲੇ ਜਾਂਦੇ ਆ ਜਾਂ ਚਲੇ ਜਾਣਗੇ ਸਾਰੇ ਜਿਹੜੇ ਹੁਣ ਵਰਤਮਾਨ ਰਹਿ ਗਏ ਆ ਜਾਂ ਆਉਣ ਵਾਲੇ ਸਮੇਂ ਵਿੱਚ ਹੋਣਗੇ ਜਿਹੜੇ ਰਾਜੇ, ਭਾਵੇਂ ਕੁਝ ਵੀ ਹੈ ਕੀ ਨੂੰ ਤਾਂ ਉਹਨਾਂ ਨੇ ਧਰਮ ਰਾਜ ਦੇ ਘਰੀ ਚਲੇ ਜਾਣਾ, ਯਾਨੀ ਨਰਕਾਂ ਵਿੱਚ ਹੀ ਚਲੇ ਜਾਣਗੇ।
ਤੀਰਥ ਨਾਨ ਦਇਆ ਦਮ ਦਾਨ,
ਇਸੇ ਤਰ੍ਹਾਂ ਜੇ ਭਲਾ ਤੀਰਥਾਂ ਤੇ ਜਾ ਕੇ ਇਸ਼ਨਾਨ ਵੀ ਕਰ ਲਿਆ ਫਿਰ ਵੀ ਕੀ ਹੋ ਗਿਆ, ਇਹ ਉੱਥੇ ਤੀਰਥਾਂ ਤੇ ਇਸ਼ਨਾਨ ਕਰਕੇ ਜੀ ਦਇਆ ਪ੍ਰਵਾਨ, ਕਿਸੇ ਜੀ ਤੇ ਦਇਆ ਵੀ ਕਰਤੀ ਰਹਿਮ ਵੀ ਕਰਤਾ, ਉਹ ਕਿਵੇਂ ਦਇਆ ਦਮ ਦਾਨ, ਉੱਥੇ ਦਮੜਿਆ ਦਾ ਦਾਨ ਦੇ ਤਰਪਈਏ ਦੇ ਤੇ ਦਇਆ ਕਰਕੇ ਰਹਿਮ ਕਰਕੇ ਇਸ਼ਨਾਨ ਕਰਕੇ, ਜਿਵੇਂ ਆਮ ਕੋਈ ਜਾਂਦੇ ਆ ਨਾ ਤੀਰਥ ਸਥਾਨਾਂ ਤੇ ਇਸ਼ਨਾਨ ਸ਼ੁਰੂ ਕਰਕੇ ਮਗਰੋਂ ਦਇਆ ਕਰਕੇ, ਜਿਹੜੇ ਉਹ ਗਰੀਬ ਜੇ ਬੈਠੇ ਹੱਥ ਜਿਹਾ ਕਰਦੇ ਕੋਲੀਆਂ ਜਿਹੀਆਂ ਪੂਰੀਆਂ ਕਰਦੇ ਉਹਨਾਂ ਨੂੰ ਦਈਏ ਹੁੰਦੇ, ਕੋਈ ਦੁਖੀਆਂ ਤਿੱਕੀਆਂ ਦੇ ਜਾਂਦਾ, ਕੋਈ ਇਸੇ ਤਰ੍ਹਾਂ ਪੰਜੀਆਂ ਦਸੀਆਂ, ਕੋਈ ਰੁਪਈਆ ਧੇਲੀ ਕੋਈ ਦਿੰਦਾ ਹੋਊਗਾ 500 ਰੁਪਈਏ ਨੇ ਤਾਂ ਬਸ ਇਸੇ ਨਹੀਂ ਠਾਰਦੇ ਨੇ, ਇਹ ਕਹਿੰਦੇ ਦਇਆ ਕਰਕੇ ਦਮੜਿਆਂ ਦਾ ਦਾਨ ਰੁਪਈਆਂ ਦਾ ਦਾਨ ਦੇਵੇ। ਇਸ ਤਰ੍ਹਾਂ ਦਮ ਦਾਨ, ਦਮ ਨੂੰ ਸਵਾਸਾਂ ਦਾ ਹੁੰਦਾ ਵੀ ਸਵਾਸਾਂ ਦਾ ਵੀ ਦਾਨ ਕਰ ਦੇਵੇ, ਉਹ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ, ਮਾਇਆ ਮਨੋ ਨਾ ਬਿਸਰੈ ਮੰਗੈ ਦਮਾ ਦਮ, ਇੱਥੇ ਸਾਰੇ ਇੱਥੇ ਸਵਾਸਾਂ ਦਾ ਨਾਂ ਹੈ ਵੀ ਦਬੜੇ ਦਬੜੇ ਮੰਗਦਾ ਹੈ, ਸਵਾਸ ਸਵਾਸ ਮਾਇਆ ਮੰਗਦਾ ਹੈ। ਇਸ ਤਰ੍ਹਾਂ ਕਹਿੰਦੇ ਦਮ ਦਾਨ, ਭਾਵੇਂ ਦਮੜਿਆਂ ਦਾ ਵੀ ਦਾਨ ਕਰ ਦੇਵੇ, ਇਸ਼ਨਾਨ ਕਰਕੇ ਦਇਆ ਕਰਦਾ ਹੋਇਆ।
ਸੋ ਸੰਜਮ ਨੇਮ ਅਨੇਕ ਵਿਸੇਖਾ,
ਹੋਰ ਜਿਹੜਾ ਕੋਈ ਸੰਜਮ ਹੈ ਉਹ ਵੀ ਰੱਖੇ, ਵੀ ਜਿਹੜੇ ਕੋਈ ਗਿਆਨ ਇੰਦਰੇ ਹੈ ਤੇ ਕਰਮ ਇੰਦਰੇ ਹੈ, ਇਹਨਾਂ ਦਸਾਂ ਨੂੰ ਮੰਦ ਕਰਮ ਕਰਨ ਵੱਲੋਂ ਰੋਕ ਕੇ ਰੱਖਣਾ, ਇਹ ਹੈ ਸੰਜਮ। ਇਸੇ ਤਰ੍ਹਾਂ ਜਿਹੜਾ ਕੋਈ ਖਾਣ ਦਾ ਪਥ ਪਰਹੇਜ ਹੁੰਦਾ ਹੈ ਉਹਨੂੰ ਵੀ ਸੰਜਮ ਕਿਹਾ ਹੁੰਦਾ ਹੈ, ਕਈਆਂ ਦਾ ਕੋਈ ਨਹੀਂ ਹੁੰਦਾ, ਸਰਲ ਪੱਕੀ ਹੁੰਦੇ ਹੈ ਵੀ ਜੋ ਕੁਛ ਆ ਗਿਆ ਉਹ ਕੋਈ ਨਹੀਂ ਵਿਚਾਰ, ਕੋਈ ਸੰਜਮ ਨਹੀਂ, ਕੋਈ ਪਥ ਪਰਹੇਜ ਨਹੀਂ ਹੈ, ਜੋ ਫੱਕੀਆਂ ਡਾਈ ਤੁਰੇ ਜਾਂਦੇ ਵੀ ਇਹ ਵੀ ਨਹੀਂ ਦੇਖਣਾ, ਕਈਆਂ ਦਾ ਹੁੰਦਾ ਵੀ ਸਫਾਈ ਨਾਲ ਬਣਿਆ ਹੈ, ਸ਼ੁੱਧਤਾ ਨਾਲ ਬਣਿਆ ਹੈ, ਫਿਰ ਛਕਣਾ ਹੈ ਵੀ ਕਹਿੰਦੇ ਲੱਗ ਕੀ ਚੱਲਿਆ, ਕੁਛ ਨਹੀਂ ਇਹਦੇ ਵਿੱਚ ਜੂਠ ਮੂਠ ਕੋਈ ਨਹੀਂ ਹੈਗੀ, ਇਹ ਤਾਂ ਐਵੇਂ ਵਾਧੂ ਭੈਣ ਭੰਮ ਪਹਾਂਡਾ ਹੈ, ਕੋਈ ਜੂਠ ਹੋ ਸਕਦੀ ਹੈ? ਹੱਥ ਲੱਗ ਗਿਆ ਇਹਦੇ ਨਾਲ ਕੀ ਹੋ ਗਿਆ, ਇਹ ਐਵੇਂ ਕਹਿ ਦਿੰਦੇ ਵੀ ਇਹ ਜੂਠੇ ਹੱਥ ਲੱਗ ਗਿਆ ਜੀ, ਇਹ ਜੂਠਾ ਹੋ ਗਿਆ। ਕੋਈ ਜੂਠਾ ਜੂਠਾ ਨਹੀਂ ਹੁੰਦਾ ਹੈ, ਕੋਈ ਹੱਥ ਨਾਲ ਕੁਝ ਨਹੀਂ ਹੁੰਦਾ ਹੈ, ਕੋਈ ਕਿਸੇ ਵੀ ਆ ਗਿਆ ਸੀ ਇਹੋ ਜਿਹਾ ਬੜਾ ਪੜ੍ਹਿਆ ਲਿਖਿਆ ਜਿਹਾ ਡਾਕਟਰ ਤੇਜਾ ਸਿੰਘ ਜੀ ਦੇ ਨਾਲ ਲੱਗ ਗਏ ਉਹ ਗਿਆਨ ਗੋਸ਼ਟ ਕਰਨ। ਕਹਿੰਦਾ ਜੀ ਐਵੇਂ ਸਾਧੂ ਸੰਤਾਂ ਨੇ ਭਰਮ ਭੁਲੇਖੇ ਪਾਏ ਅਤੇ ਵੀ ਆਹ ਭਾਂਡੇ ਮਾਂਜੋ ਜੀ, ਫਿਰ ਇਹਨਾਂ ਨੂੰ ਸੁੱਕੇ ਕਰਕੇ ਰੱਖੋ ਜੀ, ਦੀਏ ਜੂਠੇ ਹੋ ਜਾਂਦੇ ਆ, ਜੂਠੇ ਹੱਥਾਂ ਨਾਲ ਕੁਝ ਨਹੀਂ ਹੁੰਦਾ ਹੈ, ਹੱਥਾਂ ਨਾਲ ਕੀ ਹੋ ਜਾਂਦਾ ਜੀ, ਐਵੇਂ ਭਰਮ ਭੁਲੇਖਿਆਂ ਵਿੱਚ ਪੈ ਕੇ ਐਵੇਂ ਨਹੀਂ ਕਹਿੰਦੇ, ਇੱਧਰ ਉੱਧਰ ਫਿਰਨਾ ਭਟਕਣਾ ਚਾਹੀਦਾ। ਉਹ ਫਿਰ ਕਹਿੰਦੇ ਵੀ ਉਹ ਕਹਿੰਦਾ ਵੀ ਹੱਥ ਸਲਾਏ ਤੋਂ ਕੁਛ ਨਹੀਂ ਹੁੰਦਾ, ਹੱਥ ਸਲਾਏ ਤਾਂ ਬਰਮਰਾਈਆਂ ਤੱਕ ਵੀ ਗੱਲ ਚੱਲੀ ਜਾਂਦੀ ਹੈ। ਕਹਿੰਦਾ ਜੀ ਮੈਂ ਨਹੀਂ ਮੰਨਦਾ। ਕਹਿੰਦੇ ਮੰਨਦਾ ਕਿਉਂ ਨਹੀਂ ਹੈ ਤੂੰ? ਤੇਰੀ ਭੈਣ ਨੂੰ ਕਹਿੰਦੇ ਤੇਰੇ ਮੇਰੇ ਸਾਹਮਣੇ ਖੜਾ ਕੋਈ ਹੋਰ ਆ ਕੇ ਮਨੁੱਖ ਜਿਹੜਾ ਜਾਣਦਾ ਪਛਾਣਦਾ, ਹੱਥ ਨਾ ਚੱਲੇ ਮੋਢੇ ਤੇ ਰੱਖ ਲੈ, ਕਹਿੰਦੇ ਤੂੰ ਪਵੇਂ ਕਿ ਨਹੀਂ ਟੁੱਟ ਕੇ ਹੱਥ ਲੱਗੇ ਤੋਂ? ਤੂੰ ਕਹਿੰਦਾ ਹੱਥ ਲੱਗੇ ਤਾਂ ਕੁਛ ਨਹੀਂ ਹੁੰਦਾ, ਤੇਰੀ ਘਰਵਾਲੀ ਨੂੰ ਕੋਈ ਮਾੜਾ ਮੋਟਾ ਹੱਥ ਸਲਾ ਜਾਏਗਾ, ਕਹਿੰਦੇ ਤੂੰ ਕਿਵੇਂ ਪਏਗਾ? ਕਹਿੰਦੇ ਤੂੰ ਸਲਾ ਕੇ ਸਿੱਧੀਆਂ ਸੁਣਾਉਣ, ਕਿਉਂਕਿ ਇਹੋ ਜਿਹੇ ਜਿਹੜੇ ਲੋਕ ਹੁੰਦੇ ਨਾ ਉਹ ਫਿਰ ਇਹੋ ਜਿਹੇ ਨੂੰ ਉਹੋ ਜਿਹਾ ਹੀ ਖਰੜ ਗਿਆਨ ਹੀ ਕਸੂਤ ਆਉਂਦਾ, ਦੂਜੇ ਦਾ ਨਹੀਂ ਹੋ ਸਕਦੇ। ਉਹ ਸੁਣਾਇਆ ਨਾ ਫਿਰ ਕਹਿੰਦਾ ਬਸ ਕਰੋ ਜੀ, ਬਸ ਕਰੋ, ਹੋਰ ਸੁਣਦਾ ਹੱਥ ਲਾਇਆ ਤਾਂ ਨਹੀਂ ਕੁਛ ਹੁੰਦਾ, ਤੇ ਕਤਲ ਹੋ ਜਾਂਦੇ ਆ, ਮਰ ਮਰਾਈਆਂ ਹੋ ਜਾਂਦੀਆਂ, ਜੇਲਾ ਚਲੇ ਜਾਂਦੇ ਹੱਥ ਲਾਉਣ ਦਾ। ਤੂੰ ਕਹਿੰਦੇ ਭਾਂਡਿਆਂ ਦੀ ਗੱਲ ਕਰਦਾ, ਫਿਰ ਇੱਕ ਨਾ ਨੂੰ ਆਵੇ, ਕਿਉਂਕਿ ਉਹ ਤਸੱਲੀ ਕਰਾ ਤੀ ਵੀ ਉਹ ਸਾਹਮਣੇ ਹੈ ਸਾਰਾ ਕੁਛ, ਤੁਸੀਂ ਦੇਖੋ ਕਰਕੇ ਪ੍ਰੈਕਟੀਕਲ ਹੁਣੇ ਚਿੱਤਰ ਕਿਵੇਂ ਕਰਕੇ ਦਾ। ਇਸ ਤਰ੍ਹਾਂ ਇੱਥੇ ਮਹਾਰਾਜ ਕਹਿੰਦੇ ਹਨ ਸੰਜਮ, ਵੀ ਜਿਹੜਾ ਕੋਈ ਸੰਜਮ ਰੱਖਦਾ, ਪਥ ਪਰਹੇਜ ਰੱਖਦਾ ਹੈ ਵੀ ਆਹ ਕੁਛ ਨਿਯਮਿਤ ਖਾਣਾ ਪੀਣਾ ਹੈ ਭਾਵੇਂ ਕੁਝ ਵੀ ਹੋ ਜਾਏ, ਪਰ ਕਈ ਵਾਰੀ ਮਨੁੱਖ ਲਾਲਚ ਵਿੱਚ ਆ ਕੇ ਉਹ ਕੁਝ ਕਰ ਕਰਾ ਲੈਂਦਾ ਹੈ, ਕਈ ਵਾਰੀ ਕਿਸੇ ਦੇ ਮੋਹ ਵਿੱਚ ਆ ਕੇ ਜਾਂ ਦਾਬੇ ਹੇਠ ਆ ਕੇ ਉਹ ਜਿਹੜਾ ਆਪਣਾ ਸੰਜਮ ਹੈ ਕੋਈ ਪਥ ਪਰਹੇਜ ਰੱਖਿਆ ਉਹਨੂੰ ਤੋੜ ਦਿੰਦਾ ਹੈ। ਕੋਈ ਵਿਆਹ ਸ਼ਾਦੀ ਵਿਆਹ ਸ਼ਾਦੀਆਂ ਵੀ ਜਾ ਕੇ ਸੰਜਮ ਨਾਲ ਤੋੜ ਦਿੰਦੇ ਹੁੰਦੇ ਨਾ, ਤੁਹਾਡੇ ਸਾਹਮਣੇ ਹੀ ਹੈ। ਕਹਿੰਦੇ ਜੀ ਉਹ ਕੀ ਕਰੀਏ, ਮਗਰ ਪੈ ਗਏ, ਫਿਰ ਸ਼ਰਾਬ ਵੀ ਪੀਣੀ ਪੈ ਗਈ, ਬੱਕਰਾ ਵੀ ਜਾਂ ਸਾਰਾ ਕੁਛ ਹੀ ਫਿਰ ਕਰ ਕਰਾ ਦਿੰਦੇ, ਜਿਹੜਾ ਕੋਈ ਨਹੀਂ ਹੁੰਦਾ। ਕਹਿੰਦੇ ਹੁਣ ਚੱਲ ਖੁੱਲ੍ਹੇ ਤਾਂ ਹੋਏ, ਹੁਣ ਕੀ ਛੱਡਣਾ, ਆਹ ਵੀ ਕਰ ਲਓ, ਇਹ ਵੀ ਕਰ ਲਓ। ਇੱਧਰ ਕਹਿੰਦੇ ਵੀ ਇੰਨਾ ਮਹਾਨ ਹੋਵੇ, ਸੰਜਮ ਰੱਖਣ ਵਾਲਾ ਹੋਵੇ, ਪੂਰਾ ਪਥ ਪਰਹੇਜ ਰੱਖੇ, ਫਿਰ ਨੇਮ ਉਹ ਚੀਜ਼ ਜਿਹੜੀ ਇਹ ਜ਼ਿੰਦਗੀ ਭਰ ਰੱਖਣੀ ਹੈ, ਉਹਨੂੰ ਨਿਤ ਨੇਮ ਕਹਿ ਦਿੰਦੇ ਜਾਂ ਪੱਕਾ ਨਿਯਮ ਕਹਿੰਦੇ ਹੈ। ਜਿਵੇਂ ਇੱਕ ਸੱਤ ਦਾ ਨੇਮ ਹੁੰਦਾ ਹੈ ਵੀ ਕੁਝ ਵੀ ਹੋ ਜਾਵੇ ਮੈਂ ਸੱਚ ਬੋਲਣਾ ਭਾਵੇਂ ਸਿਰ ਲੈ ਜਾਏ, ਇਹ ਹੈ ਨੇਮ ਨਿਯਮ। ਫਿਰ ਕੁਝ ਵੀ ਹੋ ਜਾਵੇ ਮੈਂ ਸੰਤੋਖ ਰੱਖਣਾ ਹੈ, ਮੈਂ ਨਹੀਂ ਲੋਭ ਵਿੱਚ ਆ ਕੇ ਜਾਂ ਭੁੱਖੇ ਚਾਹੇ ਨੇ ਕਿਸੇ ਦੇ ਅੱਗੇ ਹੱਥ ਨਹੀਂ ਅੱਡਣਾ ਹੈ, ਮੂੰਹ ਤੋਂ ਨਹੀਂ ਕਹਿਣਾ ਭਾਵੇਂ ਮੈਂ ਭੁੱਖਾ ਮਰ ਜਾ, ਮੈਂ ਸੰਤੋਖ ਰੱਖਣਾ ਹੈ। ਇਸ ਤਰ੍ਹਾਂ ਦਾ ਨੇਮ ਨਿਯਮ। ਫਿਰ ਇਸੇ ਤਰ੍ਹਾਂ ਜਿਹੜੀ ਬ੍ਰਹਮ ਵਿਦਿਆ ਉਹਦਾ ਅਭਿਆਸ ਕਰਨਾ, ਨਿਤਨੇਮ ਕਰਨਾ ਹੀ ਕਰਨਾ, ਬਾਣੀ ਪੜ੍ਹਨੀ ਪੜ੍ਹਨੀ ਹੈ। ਜਿੰਨਾ ਚਿਰ ਮੈਂ ਆਪਣਾ ਨਿਯਮ ਪੂਰਾ ਨਹੀਂ ਕਰ ਲੈਂਦਾ ਉਨਾ ਚਿਰ ਮੈਂ ਮੂੰਹ 'ਚ ਨਹੀਂ ਕੁਝ ਪਾਉਣਾ ਹੈ। ਕਈ ਤਾਂ ਫਿਰ ਉਹ ਕਰ ਕਰਾ ਲੈਂਦੇ ਨਾ, ਖਾ ਪੀ ਲੈਂਦੇ ਹੈ। ਕਈਆਂ ਦਾ ਹੁੰਦਾ ਵੀ ਭਾਵੇਂ ਉਹ ਦੋ ਦੋ ਦਿਨ ਭੁੱਖੇ ਵੀ ਰਹਿਣ, ਉਹ ਕਹਿੰਦੇ ਜਿੰਨਾ ਚਿਰ ਇਸ਼ਨਾਨ ਨਹੀਂ ਕਰ ਲਈਏ, ਜਪਜੀ ਸਾਹਿਬ ਦਾ ਪਾਠ ਨਾ ਕਰ ਲਈਏ, ਮੈਂ ਨਹੀਂ ਮੂੰਹ 'ਚ ਪਾਉਣਾ ਹੈ। ਉਹ ਜਿਹੜਾ ਨਿਯਮ ਹੁੰਦਾ ਨਾ, ਉਹਨੂੰ ਨੇਮ ਕਹਿੰਦੇ ਆ ਵੀ ਇਹ ਮੇਰਾ ਨਿਯਮ ਕੀਤਾ ਹੋਇਆ, ਇਹ ਕੁਝ ਵੀ ਹੋ ਜਾਵੇ ਮੈਂ ਨਹੀਂ। ਇਸ ਤਰ੍ਹਾਂ ਜਿਹੜਾ ਕੋਈ ਇਸ ਤਰ੍ਹਾਂ ਦਾ ਨਿਯਮ ਹੈ,
ਵੇਦ ਵਿਸੇਖ
ਨੇਮ ਅਨੇਕ ਵਿਸੇਖ ਹੈ, ਹੋਰ ਵਿਸ਼ੇਸ਼ ਕਰਕੇ ਅਨੇਕਾਂ ਤਰ੍ਹਾਂ ਦੇ ਜਿਹੜੇ ਉੱਤਮ ਕਰਮ ਹੈ, चंगे कर्म है, चंगे कर्म है। वी करदा होवे
वेद पुराण कतेब कुरान।
फिर महाराज कहंदे रतन राय बड़ा विद्वान बन के वेदा पुराणा नूं भी पढ़दा पढ़ाउंदा होवे, श्रोता बन के सुनदा सुनाउंदा होवे, ये भला मुसलमाना विचों है। फिर कहते कुरान जिहड़ियां कोई मुसलमानां दीआं कतेबां हन ओह चार है, उन्हां विचों मुख है कुरान। दूजियां तीन हैगियां कतेबां, जिवें इधर चार वेद है, उधर चार चार कतेबां हन, अंजील है, त्रेत है, जंबूर है, तीन यह है मुख है कुरान मजीद। इस करके इत्थे कहिंदे हन वेद पुराण कतेब कुरान, जिहड़े 18 पुराण ते चार वेद हन, ते कुरान आदिक चार कतेबां हन, जमूर अंजील त्रेत आदिक।
जमीन जमान सबान के पेखा
सवास ते जिहड़ा जानी वेद पुराण सबान के पेखा, वेदा पुराणा नूं ही सल्तना करके वेख्या होवे, पढ़िया होवे, वेख लिया इन्हां विच कुछ लिखिया है। ते कुरान तो लैके जिन्नियां ही बाकी कतेबां हन, इन्हां नूं सारिआं नूं ही चंगी तरां वेख लिया होवे कि इह कुरान विच आ लिखिआ, ते जंबूर विच आ लिखिआ, तो रेत विच इह लिखिआ है। इस तरां ये सारियां जिहड़ियां कतेबां इन्हां नूं सब तरां करके वेख लिया होवे, पढ़ लिया होवे।
जमीन जमान सबान के पेखा,
जमीन जवान समान के सबान के पेखा, जिन्नी जवान धरती है होर जिहड़ा कोई जमान असमाना दा आकाशां दा है, जमीन जमान के समस्त एक जोत है, न घाट है न बात है, न घाट बाद होर है, जमीन और धरती का जमान ना आकाश गए थे, उसे भाव जमीन जमान समान के पिक है, जिन्नी धरती है उसे भी सारे फिरके वेख लिया हवे भी कित्थे की है कित्थे की है, ते जिन्ने आसमान हन आकाश उन्हां नूं भी सारिआं नूं घूम के वेख लिया होवे भी आकाशां विच आ कुछ, इत्थे इंद्र लोक, इत्थे कबीर लोक, इत्थे ब्रह्म लोक, इत्थे शिव लोक, इत्थे पिशन लोक, इत्थे प्रहलादपुरी, इत्थे ध्रुवपुरी, इत्थे कबीरपुरी है, सारिआं कहिंदे जिहड़े कोई उपरले लोक है ना आसमानां विच उन्हां नूं भी वेख लिया होवे, एडा महान होवे। जमीन जवान सवान के पिक है, जमीन कहिंदे धरती ते सारे जिहड़े जवान नूं जमानिया दा है, वड्डी उमर होवे ते फिर सारे जमाने देख लैंदा, जिवें मारकंडा है उह सारे जमाने वेखदा है। इसे तरह जिहड़ा कोई उह दूसरा लोम सरीखी है उह सारे जमाने देखदा है। जो गुरु नानक साहब महाराज मारकंडे नूं मिले है, लोम सरीखी नूं मिले है, भाई बाला मरदाने जी ने पुछया सी भी तू तां बहुत कुछ देखिया हो, कहना आया कि दसण दसाउण दी गल है, तेरे हुंदे कहिंदे बसेरे वरियत सृष्टि रची गई है, बड़ी बारी कहिंदे वासा परलों हुई है, बहुत बारी ब्रह्मा विष्णु मरे ने, बहुत बारी इत्थे पैदा होए ने, जदों कितें मैं देखदा कितें तां बस बड़ी इत्थे कहिंदे बस आ सृष्टि सृष्टि दुनिया दुनिया, कितें कितें कुछ भी नहीं हुंदा सी। इस तरह सारे जवानां नूं भी जिसने वेख्या होवे सब तरह करके
पौन आहार जती जत तार,
फिर पौना हारी होवे ਹੋਰ ਨਾ ਕੁਛ ਖਾਂਦਾ ਹੋਵੇ, ਸਿਰਫ ਹਵਾ ਵੱਲ ਨੂੰ ਮੂੰਹ ਜਾ ਕਰਕੇ ਤੇ ਮੂੰਹ ਅੜ ਕੇ ਹਵਾ ਹੀ ਖਾ ਲਵੇ, ਹਵਾ ਪੱਕ ਲੇ, ਜਿਵੇਂ ਕਿ ਸੱਪ ਪੌਣਾ ਹਾਰੀ ਹੁੰਦੇ ਕਿ ਯੋਗ ਸਾਧਨ ਕਰਨ ਵਾਲੇ ਵੀ ਉਹ ਸਵਾਸਾਂ ਦਾ ਭੋਜਨ ਛਕਦੇ, ਸਵਾਸਾਂ ਦੇ ਆਸਰੇ ਉਹਨਾਂ ਦਾ ਸਰੀਰ ਰਹਿੰਦਾ। ਇਸ ਤਰ੍ਹਾਂ ਪੌਣਾ ਹਾਰੀ ਹੋਵੇ, ਕੁਝ ਨਾ ਖਾਵੇ ਪੀਵੇ, ਇੱਕ ਤਾਂ ਹੁੰਦਾ ਨਾ ਵੀ ਦੂਜਾ ਵੀ ਉਂਝ ਕਹਿਣਾ ਵੀ ਅਸੀਂ ਨੀ ਕੁਝ ਖਾਂਦੇ ਪੀਂਦੇ, ਗੋਤੀ ਖਾਵੇ ਬਟਕਾ ਸਾਰੀ, ਵੀ ਗੋਤ ਰੂਪ ਦੇ ਵਿੱਚ ਸਾਰੀ ਬੱਟੀ ਉਹ ਪੰਜ ਸਿਰ ਦੀ ਬੱਟੀ ਹੁੰਦੀ ਹੈ, ਪੰਜ ਸਿਰ ਦੀ ਪਿੰਨੀ ਹੈ। ਗੋਤ ਰੂਪ ਦੇ ਵਿੱਚ ਕਹਿੰਦੇ ਪਿੰਜ ਸਿਰ ਪੰਜੀਰੀ ਖਾ ਜਾਣੀ, ਉਂਝ ਕਹਿਣਾ ਜੀ ਅਸੀਂ ਤਾਂ ਅੰਨ ਨੀ ਖਾਂਦੇ, ਅਸੀਂ ਤਾਂ ਪੌਣਾ ਆ ਰਹੀ ਹਾਂ ਨਾ। ਇਹੋ ਜਿਹਾ ਨਹੀਂ, ਯਥਾਰਥ ਵਿੱਚ ਪੌਣਾ ਹਾਰੀ ਹੋਵੇ, ਫਿਰ ਜਤੀ ਜਤ ਧਾਰ, ਜਲ ਧਾਰ ਕੇ ਬੜਾ ਜਤੀ ਹੋਵੇ, ਸੰਨਿਆਸੀ ਬਣ ਜਾਏ।
ਸਭ ਸੋ ਵਿਚਾਰ ਹਜ਼ਾਰਕ ਦੇਖੇ,
ਮਹਾਰਾਜ ਕਹਿੰਦੇ ਸਭ ਤਰ੍ਹਾਂ ਦੀਆਂ ਜਿਹੜੀਆਂ ਚੰਗੀ ਤਰ੍ਹਾਂ ਜਿਹੜੀਆਂ ਵਿਚਾਰਾਂ ਕਰਕੇ, ਉਹ ਹਜ਼ਾਰਾਂ ਤਰ੍ਹਾਂ ਦੀਆਂ ਜਿਹੜੀਆਂ ਸ਼ਾਸਤਰਾਂ ਦੀਆਂ ਚੰਗੀਆਂ ਵਿਚਾਰਾਂ, ਉਹਨਾਂ ਨੂੰ ਵਿਚਾਰ ਕੇ ਵੀ ਦੇਖ ਲਵੇ।
ਸ੍ਰੀ ਭਗਵਾਨ ਭਜੇ ਬਿਨ ਭੂਪਤ,
ਹੇ ਭੂਪਤ ਕੇ ਹੇ ਰਤਨ ਰਾਏ ਰਾਜੇ, ਜਾਂ ਹੇ ਬਿਆਈ ਧਾਰ ਦੇ ਰਾਜਿਓ, ਸ੍ਰੀ ਭਗਵਾਨ ਭਜੇ ਬਿਨ, ਉਹ ਜਿਹੜਾ ਘੱਟ ਭਗਾਸਪਨ ਮਾਇਆ ਦਾ ਮਾਲਕ ਪਰਮੇਸ਼ਰ, ਉਹਦੇ ਭਜੇ ਕੀ ਭਜਨ ਸਿਮਰ ਕੀਤੇ ਬਗੈਰ,
ਏਕ ਰਤੀ ਬਿਨ ਏਕ ਨ ਲੇਖੈ,
ਏਕ ਰਤੀ ਬਿਨ ਏਕੋ ਪਰਮੇਸ਼ਰ ਦੀ ਪ੍ਰੀਤੀ ਤੋਂ ਬਗੈਰ, ਜੋ ਕੁਛ ਪਿੱਛੇ ਲਿਖਿਆ ਹੈ ਕਹਿੰਦੇ ਉਹ ਇੱਕ ਵੀ ਲੇਖੇ ਵਿੱਚ ਨਹੀਂ, ਇੱਕ ਵੀ ਕੀਤਾ ਕਬੂਲ ਨਹੀਂ ਹੈ, ਕੋਈ ਉਹ ਥਾਂ ਨਹੀਂ ਪੈਂਦਾ ਹੈ, ਨਾ ਕਹਿੰਦੇ ਉਹਦਾ ਤੀਰਥ ਇਸ਼ਨਾਨ ਕੀਤਾ, ਨਾ ਦਇਆ ਕਰਕੇ ਦੌੜਿਆਂ ਦਾ ਦਾਨ ਕੀਤਾ, ਨਾ ਸੰਜਮ ਅਤੇ ਨੇਮ ਹੋਰ ਅਨੇਕਾਂ ਤੇ ਉੱਤਮ ਕਰਮ ਵੇਦ ਪੁਰਾਣ ਕੁਦਾ ਪੜ੍ਹੇ ਵੇਖੇ, ਪੌਣਾ ਹਾਰੀ ਜਲ ਧਾਰ ਕੇ ਜਤੀ, ਹਜ਼ਾਰਾਂ ਸ਼ਾਸਤਰਾਂ ਦਾ ਦੇਖਣਾ, ਇੰਨਾ ਕੁਛ ਕਰਦੇ। ਕਹਿੰਦੇ ਜੇ ਪਰਮੇਸ਼ਰ ਦਾ ਭਜਨ ਸੇਵਨ ਨਹੀਂ ਨਾ ਕਰਦਾ, ਪਰਮੇਸ਼ਰ ਨਾਲ ਵੀ ਪ੍ਰੀਤੀ ਹੈਗੀ ਹੈ, ਕਹਿੰਦੇ ਕੋਈ ਲੇਖੇ ਵਿੱਚ ਨੀ, ਕੋਈ ਕਬੂਲ ਨਹੀਂ ਹੈ।
ਸੁਧ ਸਿਪਾਹ ਦੁਰੰਤ ਦਵਾਹ,
ਇੰਨਾ ਮਹਾਨ ਹੋ ਜਾਏ ਸੁਧ ਸਿਪਾਹ, ਚੰਗੇ ਵਧੀਆ ਨਰੋਲ ਸਿਪਾਹੀਆਂ ਦੀ ਫੌਜ ਹੋਵੇ, ਜਿਹੜੇ ਵਿੱਚੋਂ ਛਾਂਟ ਛਾਂਟ ਕੇ ਕੱਢੇ ਹੋਣ ਨਾ, ਉਹਨਾਂ ਨੂੰ ਸੁਧ ਸਿਪਾਹੀ ਕਹਿੰਦੇ। ਇੱਕ ਤਾਂ ਹੁੰਦਾ ਨਾ ਜੀ ਲਾਣਾ, ਇੱਕ ਹੁੰਦਾ ਵੀ ਉਹਦੇ ਵਿੱਚ ਚੁਣ ਚੁਣ ਕੇ ਕੱਢੇ ਹੁੰਦੇ ਆ, ਵੀ ਜਿਵੇਂ ਆ ਕੋਈ ਸਾਡੇ ਵਿੱਚੋਂ ਜਦੋਂ ਆ ਫੌਜ ਵਿੱਚ ਭਰਤੀ ਕਰਦੇ ਆ, ਸਾਰਿਆਂ ਨੂੰ ਦੇਖ ਦੇਖ ਕੇ ਲੈਂਦੇ ਆ, ਐਦਾਂ ਵੀ ਲਗਲੇ ਲੁੜੇ ਕਾਣੇ ਮੀਣੇ ਕਰਦੇ ਨੇ ਭਰਤੀ, ਉਹਦਾ ਛਾਤੀਆਂ ਵੀ ਮਿਲਦੇ ਆ, ਬਾਕੀ ਵੀ ਉਹ ਦੇਖਦੇ ਵੀ ਇਹ ਕੜਾ ਵੀ ਫੌਜੀ ਸੋਹਣਾ ਲੱਗੂ। ਇਸ ਤਰ੍ਹਾਂ ਕਹਿੰਦੇ ਵੀ ਇਹ ਸ਼ੁੱਧ ਸਪਾਹ ਵਧੀਆ, ਕਹਿੰਦੇ ਸੂਰਮਿਆਂ ਦੀ ਫੌਜ ਹੈ ਨਰੋਲ ਸਿਪਾਹੀ ਸੂਰਮੇ, ਫਿਰ ਤੁਰੰਤ ਦਬਾ, ਕਹਿੰਦੇ ਦੋ ਬਾਹਾਂ ਨਾਲ ਕਹਿੰਦੇ ਦਬਾਉਣ ਵਿੱਚ ਉਹ ਤੁਰੰਤ ਹੋਣ, ਤਕੜੇ ਹੋਣ, ਸਖਤ ਹੋਣ, ਤਕੜੇ ਵੀ ਦੋਹਾਂ ਦਵਾਹਾਂ ਨਾਲ ਹੀ ਫਟਾਫਟ ਦਬਾ ਲੈਣ, ਤੁਰੰਤ ਦਬਾਹਾ ਸ਼ੁੱਧ ਸਿਪਾਹ, ਕਹਿੰਦੇ ਚੰਗੇ ਜਿਹੜੇ ਕੋਈ ਧਾਰਮਿਕ ਸੂਰਮੇ ਹੋਣ, ਸੁਧ ਸਿਪਾਹੀ ਤਾਂ ਉਹੀ ਹੁੰਦੇ ਨਾ, ਇਧਰੋਂ ਲੈ ਲੈ ਚਾਰ ਰੁਪਏ ਉਹਦੇ ਚਾਰ ਧਰਤੀਆਂ, ਉਧਰੋਂ ਲੈ ਲੈ ਉਹਦੇ ਠੋਕਦੀਆਂ, ਇੱਕ ਹੁੰਦੇ ਧਾਰਮਿਕ ਫੌਜੀ ਧਾਰਮਿਕ ਸੈਨਾ, ਵੀ ਉਹ ਬਿਨਾਂ ਕਿਸੇ ਗੁਨਾਹ ਤੋਂ ਨੀ ਕਿਸੇ ਨੂੰ ਕੁਛ ਕਹਿੰਦੇ, ਉਹਨਾਂ ਨੂੰ ਸੁਧ ਸਿਪਾਹ ਕਿਹਾ, ਵਧੀਆ ਨਿਰੋਲ ਫੌਜ ਕਿਹਾ ਸੂਰਮਿਆਂ ਦੀ, ਦੁਰੰਤ ਦਬਾ, ਇਹ ਜਿਨ੍ਹਾਂ ਦਾ ਕਹਿੰਦੇ ਦਬਾਉਣਾ ਬੜਾ ਕਠਿਨ ਹੋਵੇ, ਦੋ ਬਾਹਾਂ ਨਾਲ ਜਿਹੜੇ ਫਟਾਫਟੀ ਕਹਿੰਦੇ ਦਲਾਲ ਦਬਾ ਲੈਂਦੇ ਹੋਣ,
ਸੋ ਸਾਜ ਸੁਨਾਹਾ ਦੁਰਜਾਨ ਦਲੈਂਗੇ,
ਇਸੇ ਤਰ੍ਹਾਂ ਸੋ ਸਾਜ ਸੁਨਾਹਾ ਸੁਨਾਹਾਂ ਦੇ ਨਾਲ ਕਹਿੰਦੇ ਸਜ ਕੇ, ਲੋਹੇ ਦੀਆਂ ਤਾਰਾਂ ਦੇ ਨਾਲ ਉਣਿਆ ਹੋਇਆ ਕੱਪੜਾ ਜਾ, ਉਹਦੀ ਅੱਗੇ ਉਹ ਜਿਵੇਂ ਆਪ ਕਮੀਜ਼ ਹੁੰਦੀ ਨਾ ਬਣੀ ਹੁੰਦੀ, ਉਹਨੂੰ ਸਨੋ ਕਹਿੰਦੇ ਆ, ਜਿਵੇਂ ਅਸੀਂ ਆ ਕਮੀਜ਼ ਪਾ ਲੈਂਦੇ ਹਾਂ ਜੰਗ ਯੁੱਧ ਕਰਨ ਸਮੇਂ, ਜਿਹੜੇ ਕੋਈ ਸੂਰਬੀਰ ਲੋਹੇ ਦੀ ਤਾਰਾਂ ਦੀ ਬਣੀ ਹੋਈ ਕਮੀਜ਼ ਜੀ ਪਾ ਲੈਂਦੇ ਆ, ਕੱਪੜਾ ਜਿਹਾ ਪਾ ਲੈਂਦੇ ਹੁਣੇ ਹੋਇਆ ਉਹਨੂੰ ਸੰਯੋਗ ਕਹਿੰਦੇ ਹਨ, ਸੁਨਾਹ ਵੀ ਕਹਿ ਦਿੰਦੇ ਨੇ। ਇਸ ਕਰਕੇ ਕਹਿੰਦੇ ਹੈ ਸੰਯੋਗਾਂ ਨਾਲ ਸ਼ਿੰਗਾਰਿਆ ਹੋਵੇ
ਦੁਰਜਾਨ ਦਲੈ ਗਏ,
ਜਿਹੜੇ ਕੋਈ ਦੁਰਜਨ ਲੋਕ ਹੈ ਖੋਟੇ ਪੁਰਸ਼ ਹੈ ਉਹਨਾਂ ਨੂੰ ਕਹਿੰਦੇ ਵੀ ਉਹ ਦਲ ਦਿੰਦਾ ਹੋਵੇ ਵੀ ਅਸੀਂ ਦਲ ਦਿਆਂਗੇ ਐਸਾ ਹੋਵੇ।
ਭਾਰੀ ਗੁਮਾਨ ਭਰੇ ਮਨ ਮੈਂ,
ਮਨ ਦੇ ਵਿੱਚ ਬੜਾ ਤਕੜਾ ਗੁਮਾਨ ਭਰਿਆ ਹੋਵੇ ਭਰੇ ਹੋਣ,
ਕਰ ਪਰਬਤ ਪੰਖ ਹਲੇ ਨਾ ਹਲੈ ਗਏ,
ਇਸ ਤਰ੍ਹਾਂ ਕਹਿਣ ਗੁਮਾਨ ਵਿੱਚ ਭਰੇ ਹੋਏ ਕਰ ਪਰਬਤ ਪੰਖ ਹਲੈ, ਜਿਹੜੇ ਸਾਡੇ ਅੱਗੇ ਭਾਵੇਂ ਕਹਿੰਦੇ ਜਿਹੜੇ ਸਾਨੂੰ ਦੇਖ ਕੇ ਕਰ ਪਰਬਤ ਪੰਖ ਹਲੈ, ਜਿਹੜੇ ਪਰਬਤ ਨੂੰ ਪਹਾੜ ਹੈ ਉਹ ਖੰਭ ਲਾ ਕੇ ਹਿੱਲ ਜਾਣ, ਕਰ ਪਰਬਤ ਪੰਖ ਹਲੈ, ਹਰ ਸਵਾਸੀ ਇਸ ਤਰ੍ਹਾਂ ਕਰ ਰਿਹਾ ਵੀ ਹੱਥ ਜਿਹੜੇ ਪਹਾੜ ਆ ਵੀ ਕਹਿੰਦੇ ਫੰਘ ਲਾ ਕੇ ਹਲੇ ਹਿੱਲ ਜਾਣ, ਹਿੱਲ ਜਾਣ, ਕਹਿੰਦੇ ਨਾ ਹਿਲਾਂਗੇ ਪਰ ਅਸੀਂ ਨਹੀਂ ਹਿਲਾਂਗੇ, ਇੰਨਾ ਗੁਮਾਨ ਕਰਦੇ ਹੁਣ ਇੰਨੇ ਤਕੜੇ ਹੋਣ।
ਤੋਰ ਅਰੀਨ ਮਰੋਰ ਮਵਾਸਨ,
ਜਿਹੜੇ ਵੈਰੀਆਂ ਨੂੰ ਤੋੜ ਭੰਨ ਦਿੰਦੇ ਹੋਣ, ਆਕੀ ਉਹਨਾਂ ਨੂੰ ਮਰੋੜ ਦਿੰਦੇ ਹੋਣ,
ਮਾਤੇ ਮਤੰਗਨ ਮਾਨ ਮਲੈ ਗਏ,
ਇਸ ਤਰ੍ਹਾਂ ਕਹਿੰਦੇ ਮਾਤੇ ਮਤੰਗਨ ਮਸਤ ਜਿਹੜੇ ਕੋਈ ਹਾਥੀ ਹੈ ਉਹਨਾਂ ਦੇ ਮਾਨ ਨੂੰ ਵੀ ਜਿਹੜੇ ਕੋਈ ਮਲ ਦਿੰਦੇ ਹੋਣ, ਉਹਨਾਂ ਨੂੰ ਵੀ ਕਹਿੰਦੇ ਮਲ ਸੁੱਟਣ।
ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ,
ਮੇਰੀ ਰਤਨ ਰਾਏ ਜੋ ਸ੍ਰੀ ਪਤ ਮਾਇਆ ਦਾ ਮਾਲਕ ਹੈ, ਸੋਭਾ ਵਾਲਾ ਖਟ ਭਗਵਾਨ ਸੁਪਨ ਪਰਮੇਸ਼ਰ ਹੈ, ਉਹਦੀ ਕਿਰਪਾ ਦੀ ਨਿਗਾਹ ਤੋਂ ਬਗੈਰ, ਮੇਰ ਭਰੀ ਨਿਗਾਹ ਤੋਂ ਬਗੈਰ,
ਤਿਆਗ ਜਹਾਨ ਨਿਦਾਨ ਚਲੇ ਗਏ,
ਸੰਸਾਰ ਨੂੰ ਛੱਡ ਕੇ ਅੰਤ ਨੂੰ ਇੱਥੋਂ ਚਲੇ ਜਾਣਗੇ, ਅਕੀਰ ਨੂੰ ਆ ਸੰਸਾਰ ਛੱਡ ਕੇ ਚਲੇ ਜਾਣਗੇ, ਡੇਰੇ ਬੜੇ ਉਹ ਇੱਥੇ ਨਹੀਂ ਰਹਿਣਗੇ, ਭਾਵੇਂ ਉਹ ਇੰਨੇ ਮਹਾਨ ਵੀ ਕਿਉਂ ਨਾ ਹੋ ਬਣ।
ਵੀਰ ਅਪਾਰ ਵੱਡੇ ਬਰਿਆਰ,
ਆਪਣੇ ਆਪ ਨੂੰ ਕਹਿੰਦੇ ਬੜੇ ਬਲ ਵਾਲੇ ਸੂਰ ਕਹਾਉਂਦੇ ਹਨ, ਤੇ ਅਪਾਰ ਵੀਰ ਬੇਅੰਤ ਵੱਡੇ ਸੂਰ ਵੀਰ ਤੇ ਬਰਿਆਰ ਬਲ ਵਾਲੇ,
ਅਬਚਾਰ ਹਸਾਰ ਕੀ ਧਾਰ ਪਛਈਆ,
ਬਿਨਾਂ ਵਿਚਾਰ ਤੋਂ ਬਿਨਾਂ ਕਿਸੇ ਸ਼ੰਕਾ ਤੋਂ ਜਿਹੜੀ ਲੋਹੇ ਦੀ ਸ਼ਸਤਰਾਂ ਦੀ ਧਾਰ ਹੈ ਉਹਨਾਂ ਨੂੰ ਖਾਂਦੇ ਹੁਣ ਸਾਹਮਣੇ ਹੋ ਕੇ ਸ਼ਸਤਰਾਂ ਦੀਆਂ ਧਾਰਾਂ ਖਾ ਲੈਣ।
ਤੋਰਤ ਦੇਸ ਮਲਿੰਦ ਮਵਾਸਨ,
ਇਸ ਤਰ੍ਹਾਂ ਦੇਸਾਂ ਨੂੰ ਤੋੜਨ ਵਾਲੇ ਹੋਣ ਤੇ ਆਕਿਆਂ ਨੂੰ ਮਲ ਦੇਣ ਵਾਲੇ ਹੋਵਣ।
ਮਾਤੇ ਗਜਾਨ ਕੇ ਮਾਨ ਮਲਈਆ,
ਮਸਤ ਹਾਥੀ ਉਹਨਾਂ ਦੇ ਮਾਨ ਹੰਕਾਰ ਨੂੰ ਵੀ ਮਲ ਦੇਣ ਵਾਲੇ ਹੋਣ।
ਗਾੜੇ ਗਡਾਨ ਕੇ ਤੋੜਨ ਹਾਰ,
ਗਾੜੇ ਕੀ ਤਕੜੇ ਗਡਾਨ ਕੀ ਇਹ ਕਿਲੇ ਉਹਨਾਂ ਨੂੰ ਵੀ ਭੰਤੋਣ ਵਾਲੇ ਹੋਣ।
ਸੋ ਬਾਤਨ ਹੀ ਚੱਕ ਚਾਰ ਲਵਈਆ,
ਇਸੇ ਤਰ੍ਹਾਂ ਕਹਿੰਦੇ ਗੱਲਬਾਤ ਨਾਲ ਹੀ ਚੱਕੇ ਚਾਰਾਂ ਨੂੰ ਕਹਿੰਦੇ ਜਿੱਤ ਲੈਂਦੇ ਹੁਣ, ਚੱਕੇ ਚਾਰਾਂ ਨੂੰ ਚਾਰੇ ਚੱਕਾਂ ਨੂੰ ਆਪਣੇ ਕਾਬੂ ਕਰ ਲੈਂਦੇ, ਅਧੀਨ ਕਰ ਲੈਂਦੇ ਹੁਣ ਗੱਲਬਾਤ ਨਾਲ ਹੀ, ਐਵੇਂ ਵੀ ਇਹ ਸਾਡੇ ਲਈ ਕੋਈ ਗੱਲ ਨਹੀਂ ਹੈ। ਜਾਂ ਦੂਜਾ ਪਾਠ, ਅਰਥ ਵਾਸਤੇ ਬਾਤ ਨਹੀਂ ਚੱਕ ਚਾਰ ਲਵਈਆ, ਅਰਥ ਵਾਸਤੇ ਮੁੱਖ ਤਾਂ ਹੈ ਨਾ, ਬਾਤ ਨਹੀਂ ਚੱਕ ਚਾਰ ਲਵੀ ਆ, ਐਵੇਂ ਗੱਲਬਾਤ ਨਹੀਂ, ਸੁਤੇਸੇ ਦੀ ਗੱਲਬਾਤ ਨਹੀਂ, ਚਾਰੇ ਚੱਕਾਂ ਨੂੰ ਕਹਿੰਦੇ ਖਤੇ ਕਰ ਲੈਂਦੇ, ਜਾਂ ਕਹਿੰਦੇ ਵੀ ਆ ਚਾਰੇ ਚੱਕਾਂ ਨੂੰ ਆਪਣੇ ਅਧੀਨ ਕਰ ਲੈਣਾ ਸਾਡੇ ਲਈ ਕੋਈ ਖਾਸ ਗੱਲ ਨਹੀਂ ਹੈ ਜੀ।
ਸਾਹਿਬ ਸ੍ਰੀ ਸਭ ਕੋ ਸਿਰ ਨਾਇਕ,
ਰਤਨ ਰਾਏ ਜਿਹੜਾ ਮਾਇਆ ਦਾ ਮਾਲਕ ਹੈ, ਸਾਰਿਆਂ ਦੇ ਸਿਰ ਦਾ ਮਾਲਕ ਹੈ ਪਰਮੇਸ਼ਰ,
ਚਾਚਕ ਅਨੇਕ ਸੋ ਏਕ ਦਵਈਆ,
ਅਨੇਕਾਂ ਮੰਗਤੇ ਆ ਜਿਹੜੇ ਉੱਪਰ ਗਣੇ ਹੈ, ਤੇ ਦੇਣ ਵਾਲਾ ਤਾਂ ਇੱਕ ਪਰਮੇਸ਼ਰ ਹੀ ਇਹਨਾਂ ਸਾਰਿਆਂ ਨੂੰ।
ਦਾਨਵ ਦੇਵ ਫਨਿੰਦ ਨਿਸਾਚਰ,
ਰਤਨ ਰਾਏ ਜਿਹੜੇ ਦਾਨੋ ਹੈ, ਅਕਸ਼ਵਰੀ ਕੀ ਦੇ ਘਰ ਵਾਲੀ, ਇੱਕ ਦਾ ਨਾਂ ਉਹ ਦਨੂ ਸੀ, ਉਸ ਤੋਂ ਜਿਹੜੀ ਸੰਤਾਨ ਪੈਦਾ ਹੋਈ ਉਹਨੂੰ ਦਾਨੂ ਜਾਂ ਦਾਨਵ ਕਿਹਾ ਜਾਂਦਾ, और जेड़े कोई हो जिथे पेटो पैदा होने वाले उन्होंने देवते के पिनंद शेष नाग दशक नाग बाशिक नाग सप्पा दे इंद ने मालक ने वेसरा शेष आदक नाते निसाचर देर रात नू बिचर दे है जिवें राक्ष भी रात नू बिचर दे है ऐसे तरह जिहड़ा कोई चोर चूर जे है डकू डुकू जे है इस सारे रात नहीं विचरदिया रात नूं विचरन वाले डाकू चोर
भूत भविख भवान जपेंगे
इस तरह कहिंदे पिछले समय विच भी जपदे सी आउण वाले समय दे विच भी जपदे ते वर्तमान समय विच भी जपदे हन
जीव जिते जल मैं थल मैं
जिन्ने कहिंदे जलां विच जीव हन थला मारू थला खुशक थला विच जीव जितने हन
पल ही पल मैं सब थाप थपै गे
कहिंदे पलो पली सारी जिणिया कहिंदे थपना ओ ठाठ पाठ है उस नूं कहिंदे थपै किए बना लैंदे हुणगे बना देणगे
पुन प्रतापन बाढ जैत धुन
हां पुन प्रतापन बाढ जैत धुन ये मुख पाठ है संपदा दा कई रूपां दे विच तुत्ता नहीं आउंदा है जैत जैत आउंदा है पुन प्रतापन बाढ जैत धुन पर मुख शुद्ध पुन प्रतापन बाढ़ जैद सन कहिंदे पुन्ना दा प्रताप करके धर्मियां दी कहिंदे जय जयकार दी धुनी जरी बदे
पापन के बहु पुंज खपै गे
दूजा पाठ इस तरह मन के पुन प्रतापन बाढ़ तो जय तन कहिंदे जय जिस दे तुन सिमरन करके वाहिगुरु दे सिमरन करके ਉਹਨਾਂ ਦਾ ਪ੍ਰਤਾਪ ਵਧਦਾ ਹੈ ਤੇ ਪ੍ਰਤਾਪ ਵਧਦਾ ਹੈ ਇਸ ਤਰ੍ਹਾਂ ਪਰ ਉਹਨਾਂ ਦੇ ਪ੍ਰਤਾਪ ਧਰਮੀਆਂ ਦਾ ਧਰਮ ਰਾਜ ਇਸ ਜੈ ਜੈ ਜੈਕਾਰ ਦੀ ਧੁਨੀ ਵੱਧਦੀ ਰਹੇ ਪਾਪਾਂ ਦੇ ਬਹੁਤੇ ਜਿਹੜੇ ਝੁੰਡਾਂ ਦੇ ਝੁੰਡ ਖੱਪ ਜਾਣ ਤੇ ਖਪਦੇ ਰਹਿਣ
ਸਾਧ ਸਮੂਹ ਪ੍ਰਸੰਨ ਫਿਰੈ ਜਗ
ਇਸ ਕਰਕੇ ਜਿੰਨੇ ਸਾਧੂ ਸੰਤ ਹੈ ਸੰਸਾਰ ਦੇ ਵਿੱਚ ਐਨ ਪ੍ਰਸੰਨ ਹੋ ਕੇ ਖੁਸ਼ ਹੋ ਕੇ ਫਿਰਦੇ ਹੋਣ
ਸੱਤਰ ਸਭੈ ਅਵ ਲੋਕ ਚਪੈ ਗੇ
ਜਿੰਨੇ ਸੰਸਾਰ ਦੇ ਵਿੱਚ ਉਹ ਸਾਧੂਆਂ ਸੰਤਾਂ ਦੇ ਬੈਰੀ ਹੈ ਕਹਿੰਦੇ ਵੇਖ ਵੇਖ ਕੇ ਸਾਰੇ ਕਹਿੰਦੇ ਚਪੈ ਕੀਏ ਚਿੜਨਗੇ ਇਸ ਤਰ੍ਹਾਂ ਦਬ ਜਾਣਗੇ ਅਖੀਰ ਨੂੰ
ਮਾਨਵ ਇੰਦਰ ਗਜਿੰਦਰ ਨਰਾਦਕ
ਬਿੰਦੀਆਂ ਤੋਂ ਬਗੈਰ ਸਾਰੇ ਪਾਠ ਛਪੈ ਗਏ ਇਹ ਕਰਨਾ ਹੈ ਆਮ ਇੱਥੇ ਸਾਰਿਆਂ ਨੂੰ ਬਿੰਦੀਆਂ ਛਾਪੀਆਂ ਹੋਈਆਂ ਔਰ ਜਿਹੜੇ ਕੋਈ ਲਿਖਤੀ ਸਰੂਪ ਹੈ ਉਹਨਾਂ ਵਿੱਚ ਨਹੀਂ ਇਹ ਬਿੰਦੀਆਂ ਹੋਣੀਆਂ ਜਿਸ ਕਰਕੇ ਸੰਪਰਦਾਇ ਗੁਰਕਿਆਂ ਵਿੱਚ ਨਹੀਂ ਛਪੀਆਂ ਦੂਜੀਆਂ ਗੁਰਕਿਆਂ ਵਿੱਚ ਸਭ ਜਪੈਂਗੇ ਥਪੈਂਗੇ ਤੇ ਇਸਮੇ ਖਪੈਂਗੇ ਚਪੈਂਗੇ ਬਿੰਦੀਆਂ ਨਾਲ ਛਪੇ ਹੈ ਪਰ ਸ਼ੁੱਧ ਬਿੰਦੀਆਂ ਤੋਂ ਰਹਿਤ ਹੈ ਮਾਨਵ ਇੰਦਰ ਗਜਿੰਦਰ ਨਰਾਜ ਜਿਹੜੇ ਕੋਈ ਮਨੁੱਖਾਂ ਦੇ ਇੰਦਰ ਮਨੁੱਖਾਂ ਦੇ ਰਾਜੇ ਹਨ ਹੋਰ ਜਿਹੜਾ ਕੋਈ ਐਰਾਵਤ ਹਾਥੀ ਹੈ ਉਹਦਾ ਜਿਹੜਾ ਰਾਜਾ ਇੰਦਰ ਰਾਜਾ ਹੈ ਨਰਾਦਵ ਜਿਹੜੇ ਕੋਈ ਨਰਾਂ ਦੇ ਅਦਬ ਆਸਰਾ ਮਹਾਰਾਜੇ ਹਨ
ਜੌਨ ਤ੍ਰਿਲੋਕ ਕੋ ਰਾਜ ਕਰੈ ਗੇ
ਜਿਹੜੇ ਕਹਿੰਦੇ ਵੀ ਅਸੀਂ ਤਿੰਨਾਂ ਲੋਕਾਂ ਦਾ ਰਾਜ ਕਰਦੇ ਹਾਂ ਤੇ ਕਰਾਂਗੇ
ਕੋਟ ਇਸ ਨਾਨਕ ਜਾਦਿਕ ਦਾਨ
ਤੇ ਕਰੋੜਾਂ ਤੀਰਥਾਂ ਤੇ ਇਸ਼ਨਾਨ ਇਸ਼ਨਾਨ ਈੜੀ ਨਾਲ ਜਿਹੜਾ ਪਾਠ ਹੈ ਇਹ ਸ਼ੁੱਧ ਹੈ ਕਈਆਂ ਦੇ ਵਿੱਚ ਕੋਟ ਸ਼ਨਾਨ ਈੜੀ ਤੋਂ ਬਗੈਰ ਸਨਾਨ ਸਿੱਧਾ ਹੀ ਆਉਂਦਾ ਹੈ ਉਹ ਦੂਜਾ ਗੌਣੀ ਪਾਠ ਹੈ ਪਰ ਮੁੱਖ ਪਾਠ ਸੰਪਰਦਾ ਕੋਟ ਇਸ਼ਨਾਨ ਸਮਝਣਾ ਹੈ ਕਰੋੜਾਂ ਤੀਰਥਾਂ ਦੇ ਇਸ਼ਨਾਨ ਉੱਥੇ ਜਾ ਕੇ फिर हाथी यादगा दे दान करने
अनेक स्वंबर साज बर गे
अनेक स्वंबर का जरा कोई श्रृंगार है राज कने होंगी अनेक स्वंबर का उन्होंने असी बरांगे पर लवांगे
ब्रह्म महेश्वर विष्णु सची पत
ब्रह्मा भी महेश्वर शिव जी भी विष्णु भी ते सची पत सची का पति इंद्र भी तेरे घरवाली सची भी
अंत फसे जम फास पर गे
महाराज कहते रतन राय अंत फसे जम फास हर सवाल से अंत न कहते जमानी फाही विचे सारे फसन गे इस तरह जेड़े इन्होंने अगे उपाशक हैं भी कहते मर के जमानी फाही विच ही पै जान गे
जे नर श्री पत के प्रस है
अंत फसे जम फास जम फास पर आएंगे अगे जिन्होंने इन्होंने उपाशक इन्होंने पैरोकार वो भी कहते जमन की फांसी विच ही पै जाणगे दोहें फांसी अंत फसे जां फास इधर लाना है फिर जां फास भरेंगे क्यों करना है अर्थ की स्पष्टता वास से अनवेरे जे नर श्री पत के परस हैं पग पर वही रतन राय जेड़े पुरुष वो जो माया दा मालक परमेश्वर है ओदे चरना नू परसन गे ओदे चरना नू छोन गे
ते नार फेर न देहे तरह गे
ओदे पुरुष है मुड़ के कहंदे संसार दे विच कोई देह नहीं धारन गे कई जन्म पैकीट पतंगा कई जन्म गरमीन करंगा कई जन्म पंखी बिरख होयो कई बिरख ऐवर बिरख जोयो एहो जे शरीर नहीं धारन गे
कहा पयो जो दो लोचन मूंद कै
कहा पयो जो दो लोचन मूंद कै भला कहंदे की हो गया जे दोवें नेत्र भी बंद जे कलेखा जियां मेचलियां
बैठ रहयो बक ध्यान लगायो
अरस वास्ते कहा पयो जो दो लोचन मूंद कै बैठ रहयो अरस वास्ते इस तरह भला कहंदे की हो गया दोवें नेत्र जे बंद करके कहंदे बैठ रहा ते फिर इसे तरह बैठ रहे हो बक ध्यान लगायो जे भला कहंदे बगले मूह नकली जिहा ध्यान ला के बैठ रहा भला कहां पे फिर की हो गया फिर नहीं कुछ हुंदा जे बगले मूह ध्यान ला के खानियां मीच के बैठा नकली असली तां नहीं ना हैगा हे कह रही हो संसार तो उपराम होके अखा बंद करनी है परमेश्वर वाली उधर निगाह होनी उधर इस सुरत बिरत होनी ना जो जड़ा पाठ है ये पुरातन सरूपा विच आंदा है कई सरूपा विच कई भागा विच जो अजकल नहीं छपया है जो कहा पयो जो दूलोचन पता की हो गया जो तक जे करके दोवें नेत्र जे बंद करके बैठ रहा की हो गया जे बगले वंगू ध्यान जा लगा के बैठ गया नकली पखंड दा
नात फिरियोली सात समुंदरन
अठाठ तीर्था जी गल की है कहने जेड़े सात समुंदर है जिन्हां विच भी कहने इशनां फिरदा करदा फिरिया तां भला की हो गया
लोक गयो पर लोक गवायो
आ लोक दा जेड़ा सुख है वो तां असता समुंदर तां फिरदे तीर्थ यात्रा दा गवा लिया ते पर लोक कहंदे गवा लिया भी मैं सत समुंदरां दा तीर्थां दा इशनान कीता मेरे वर्गा कहने तीर्थ यात्री केड़ा है अहंकार करके पर लोग दा भी सुख गवा लिया
पास कियो बिख्यान सुबैठ कै
ऐसे तरह जे भला जेड़े को बिख्यान है जिथे पशु डंगर रहंदे आ बिखिन विखनोस सिंगा वाले पशुआ का जिथे हरन वगेले रहंदे उन्हां विच जाके बैठ के निवास कर लिया उन्हां विच रहण लग गया पर फिर की हो गया है बास की ओ बखियान सो बैठ के जिथे बिखई लोग बिछई लोग कहते उन्होंने बैठ के नवाज जा कर लिया उथे रहन लग पे उन्होंने रण मिल के फिर की होया जब बखियान जिथे पशु डंगर रेंदे ओ की है जंगल जंगल विच बैठ के नवाज जा कर लिया फिर भला की हो गया।
ऐसे ही ऐसे सुबह से बितायो,
ऐसे ही ऐसे ऐसी सरत विच एवें अपनी उम्र नो लगा लिया गवा लिया।
सच कहो सुन ले हो सब,
ऐसे तरह बास कियो बखियान सब बैठ के कहने बैठ के नवाज जा करके बिख्यान करन लग पिया। बड़ा कसा बाज के जा बन के बह गया। ऐसे ऐसे कहते एवें कवें जिहड़ी उम्र है उन्हू कहते बिताता गवाता। ऐसे ही ऐसे दोवें वेरी ऐसे ऐसे ला ला के शब्द पाठ है मुख पाठ है। ऐसे ही ऐसे सब बैस बताए उस संपर्दा का मुख पाठ दोवें लावा नाल दूजा ऐसे ही ऐसो बैस बतायो भी हैगा है।
साच कहो सुन ले हो सब,
महाराज कहंदे भी रतन राय अथवा पहाड़ियो राजियो असी सच कहने जिन्हें तुसियां बैठे ना हंकारी सारे कहंदे सुन लो।
जिन प्रेम कियो तिन ही प्रभ पायो,
इन्हां ने परमेश्वर दा प्रेम दे नाल चिंतन कीता परमेश्वर नूं प्रेम नाल जिन्हां ने याद कीता उन्हां ने परमेश्वर नूं पाया है बाकी नहीं को पा सकिया है। तो इस तरह ए गुरु कलगीधर पातशाह जी ने जिहड़े तप प्रसाद सभीए है इन्हां विच बचन कहे उन्हां दा हंकार तोड़न वास्ते पखंड दा खंडन करन वास्ते रतन राज दे अंदर वैराग पैदा करन वास्ते इक सवैया रह गया। लोरी विचार आपां कल दे दीवान विच कर करा लवांगे।
बास कियो बिख्यान सो बैठ के ऐसे ही ऐसे सो बैस बितायो, साच कहो सुन ले हो सब, जिन प्रेम कियो तिन ही प्रभ पायो।
वाहिगुरु जी का खालसा वाहिगुरु जी की फतेह। हे अच्युत हे पार ब्रह्म अविनाशी अगनाश हे पूरन हे सर्वमय दुख भंजन गुण सास हे संगी हे निरंकार हे निर्गुण सब ठेक हे गोविंद हे गुण निदान जं कै सदा विवेक हे अपरंपर हर हरे हैपी होवन हार हे संतां कै सदा संग निधाराया धार हे ठाकुर हां दासर मैं निर्गुण गुण नहीं कोय नानक दी जय नाम दान रखो ही है परोय हाय प्रभ शरणागति कृपा निज दयाल एक अखर हर मन वसत नानक होत निहाल वाहिगुरु नाम जहाज है चढ़े सो चरे पार जो सरदा कर सेवन दे पार उतारन हार जो सरदा कर सेवन दे पारे सरण